ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਜਿਨੇ ਸਤਿਗੁਰ ਸੇਵਿਆ ਪਿਆਰੇ, ਤਿੰਨ ਕੇ ਸਾਥ ਤਰੇ। ਤਿੰਨਾ ਠਾਕ ਨਾ ਪਾਈਐ ਪਿਆਰੇ, ਅੰਮ੍ਰਿਤ ਰਸਨ ਹਰੇ। ਬੂਢੇ ਭਾਰੇ ਭੈ ਬਿਨਾ ਪਿਆਰੇ, ਤਾਰੇ ਨਦਰ ਕਰੇ। ਜਿਨੇ ਸਤਿਗੁਰ ਸੇਵਿਆ ਪਿਆਰੇ, ਤਿੰਨ ਕੇ ਸਾਥ ਤਰੇ। ਤਿੰਨਾ ਠਾਕ ਨਾ ਪਾਈਐ ਪਿਆਰੇ, ਅੰਮ੍ਰਿਤ ਰਸਨ ਹਰੇ। ਬੂਢੇ ਭਾਰੇ ਭੈ ਬਿਨਾ ਪਿਆਰੇ, ਤਾਰੇ ਨਦਰ ਕਰੇ। ਭੀ ਤੂੰ ਹੈ ਸਾਲਾਹਣਾ ਪਿਆਰੇ, ਭੀ ਤੇਰੀ ਸਲਾਹ। ਵਿਣ ਬੋਇਸਥ ਪੈ ਡੁੱਬੀਐ ਪਿਆਰੇ, ਕੰਦੀ ਪਾਏ ਕਹਾ। ਭੀ ਤੂੰ ਹੈ ਸਾਲਾਹਣਾ ਪਿਆਰੇ, ਭੀ ਤੇਰੀ ਸਲਾਹ। ਵਿਣ ਬੋਇਥ ਪੈ ਡੁੱਬੀਐ ਪਿਆਰੇ, ਕੰਦੀ ਪਾਏ ਕਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ, ਕਿਰਪਾ ਦੇ ਖਜ਼ਾਨੇ, ਜੋਤੀ ਸਰੂਪ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ, ਮਹਾਨ ਵੱਡੇ ਭਾਗ ਹਨ। ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ ਦੀ ਦਾਤ ਸਾਨੂੰ ਪ੍ਰਾਪਤ ਹੋ ਰਹੀ ਹੈ। ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਜੀ ਸੁਸ਼ੋਭਿਤ ਹੋ ਰਹੇ ਹੋ। ਰਾਗੀ ਸਿੰਘਾਂ ਦੀ ਰਸਨਾ ਤੋਂ ਹਜ਼ੂਰ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਸੁਣ ਕੇ ਆਪਣੇ ਸਮੇਂ ਨੂੰ ਅਤੇ ਸਵਾਸਾਂ ਨੂੰ ਆਪ ਜੀ ਸਫਲ ਕਰ ਰਹੇ ਸੀ। ਸੋ ਆਓ ਹੁਣ ਗੁਰੂ ਕੀ ਬਾਣੀ ਦੀ ਕਥਾ ਦਾ ਸਮਾਂ ਹੋਇਆ ਹੈ। ਸੁਣ ਹਰ ਕਥਾ ਉਤਾਰੀ ਮੈਲ, ਮਹਾਂਪੁਨੀਤ ਪਏ ਸੁਖ ਸੈਲ। ਜੋ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪਾਵਨ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਹਜ਼ੂਰ ਨੇ ਪਾਵਨ ਸ਼੍ਰੀ ਮੁਖ ਵਾਕ ਬਖਸ਼ਿਆ ਹੈ, ਆਓ ਆਪਣੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰੋ। ਸ਼ਰਧਾ ਭਾਵਨਾ ਸੰਪੰਨ ਹੋ ਕੇ ਸਤਿਗੁਰਾਂ ਦੇ ਪਾਵਨ ਸ਼ਬਦ ਦੀ ਵਿਚਾਰ ਸੁਣ ਕੇ ਲਾਹ ਪ੍ਰਾਪਤ ਕਰੀਏ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ।
ਸੋਰਠ ਰਾਗ ਦਾ ਨਾਮ ਹੈ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਸਿੱਖੀ ਦੇ ਸਿਰਜਣਹਾਰ ਗੁਰੂ ਸਾਹਿਬ ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਲੇ ਹਿਰਦੈ ਬਸਾਵਾਂ ਤਉ ਪਰਮ ਗੁਰੂ ਨਾਨਕ ਗੁਣ ਗਾਵਾਂ। ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਕਿਰਪਾ ਕਰ ਰਹੇ ਹਨ।
ਜਿਨੀ ਸਤਿਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਤਰੇ।
ਹਜ਼ੂਰ, ਇਸ ਪਾਵਨ ਸ਼ਬਦ ਵਿੱਚ ਸੇਵਾ ਦਾ ਜ਼ਿਕਰ ਕਰ ਰਹੇ ਹਨ। ਗੁਰਬਾਣੀ ਵਿੱਚ ਸਤਿਗੁਰੂ ਸ਼ਬਦ ਪਰਮਾਤਮਾ ਵਾਸਤੇ, ਵਾਹਿਗੁਰੂ ਜੀ ਵਾਸਤੇ ਵੀ ਆਇਆ ਹੈ। ਸਤਿਗੁਰੂ ਸ਼ਬਦ ਗੁਰੂ ਸਾਹਿਬਾਂ ਦੇ ਸੰਬੰਧ ਵਿੱਚ ਵੀ ਆਇਆ ਹੈ। ਸੇਵਾ ਦਾ ਜ਼ਿਕਰ ਵੱਖ ਵੱਖ ਤਰ੍ਹਾਂ ਦੇ ਨਾਲ ਆਇਆ ਹੈ। ਕਿਹੜੀ ਸੇਵਾ ਕਰਨੀ ਹੈ ਔਰ ਕਿਸ ਦੀ ਕਰਨੀ ਹੈ। ਜਿੱਥੇ ਮਹਾਰਾਜ ਸਾਹਿਬ ਬਾਣੀ ਵਿੱਚ ਸਾਨੂੰ ਵਾਹਿਗੁਰੂ ਦੀ ਸੇਵਾ ਕਰਨ ਵਾਸਤੇ ਉਪਦੇਸ਼ ਦੇਣ ਕਿ ਵਾਹਿਗੁਰੂ ਜੀ ਦੀ ਸੇਵਾ ਕਰੋ, ਪਰਮਾਤਮਾ ਦੀ ਸੇਵਾ ਕਰੋ ਜਿਹੜਾ ਸਰਬ ਵਿਆਪਕ ਹੈ, ਉਹਦੀ ਸੇਵਾ ਕਰੋ, ਤਾਂ ਉੱਥੇ ਉਪਦੇਸ਼ ਹੁੰਦਾ ਹੈ ਕਿ ਨਾਮ ਜਪੋ। ਪਰਮਾਤਮਾ ਦੀ ਸੇਵਾ, ਵਾਹਿਗੁਰੂ ਜੀ ਦੀ ਸੇਵਾ ਹੈ ਨਾਮ ਜਪਣਾ, ਇਹ ਰੱਬ ਦੀ ਸੇਵਾ ਹੈ। ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਏ ਜੀ। ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਔਰ ਇਸ ਗੱਲ ਨੂੰ ਸਪਸ਼ਟ ਕਰਦਿਆਂ ਹੋਇਆਂ ਕਿ ਕੋਈ ਸ਼ੰਕਾ ਨਾ ਸਿੱਖ ਦੇ ਮਨ ਵਿੱਚ ਰਹਿ ਜਾਏ, ਤਾਂ ਹਜ਼ੂਰ ਨੇ ਵਾਹਿਗੁਰੂ ਜੀ ਦੀ ਸੇਵਾ ਦੇ ਵਿੱਚ ਇਸ ਸੰਬੰਧ ਵਿੱਚ ਇਹ ਕਹਿ ਦਿੱਤਾ, ਹਰ ਸੇਵਾ ਮਹਿ ਪਰਮ ਨਿਧਾਨ, ਹਰ ਸੇਵਾ ਮੁੱਖ ਅੰਮ੍ਰਿਤ ਨਾਮ। ਮੋਹਰ ਲਾ ਦਿੱਤੀ ਕਿ ਸ਼ੱਕ ਨਾ ਰਹਿ ਜਾਏ, ਕੋਈ ਸੰਸਾ ਨਾ ਪੈ ਜਾਏ। ਪ੍ਰਤੱਖ ਅੱਖਰ ਲਿਖ ਕੇ ਕਹਿ ਦਿੱਤਾ ਕਿ ਹਰੀ ਦੀ ਸੇਵਾ ਹੈ ਜਿਹੜਾ ਨਾਮ ਜਪਣਾ, ਹਰ ਸੇਵਾ ਮੁੱਖ ਅੰਮ੍ਰਿਤ ਨਾਮ। ਵਾਹਿਗੁਰੂ 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 ਕਹਿਣਾ ਇਹ ਵਾਹਿਗੁਰੂ ਜੀ ਦੀ ਸੇਵਾ ਹੈ, ਇਹ ਵਾਹਿਗੁਰੂ ਜੀ ਦਾ ਸੇਵਨ ਹੈ। ਸਤਿਗੁਰਾਂ ਦੀ ਸੇਵਾ ਜੋ ਵਾਹਿਗੁਰੂ ਜੀ ਦਾ ਸਰਗੁਣ ਸਰੂਪ ਹਨ, ਜੋ ਮਹਾਰਾਜ ਨੇ ਦਸ ਸਰੂਪ ਧਾਰਨ ਕੀਤੇ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਫਿਜ਼ੀਕਲ ਸੇਵਾ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਜਿਵੇਂ ਅਨੇਕਾਂ ਗੁਰਮੁਖਾਂ ਨੇ ਪਿੱਛੇ ਸੇਵਾ ਕੀਤੀ ਹੈ, ਤਨ ਪਵਿੱਤਰ ਸੇਵਾ ਕਰੀਏ ਸਿਆਣਿਆਂ ਦਾ ਕਥਨ ਹੈ। ਧਨ ਪਵਿੱਤਰ ਦਾਨ, ਮਨ ਪਵਿੱਤਰ ਹਰੀ ਭਜਨ ਸੇ ਤ੍ਰਿਬਧ ਹੋਤ ਕਲਿਆਣ। ਇੱਕ ਤਾਂ ਮਾਇਆ ਨਾਲ ਸੇਵਾ ਕੀਤੀ ਜਾਂਦੀ ਹੈ ਗੁਰੂ ਘਰ ਵਿੱਚ ਆਪਣਾ ਧਨ ਸਫਲ ਕਰਨ ਵਾਸਤੇ, ਆਪਣੀ ਦਸਾਂ ਨੌਹਾਂ ਦੀ ਕਿਰਤ ਨੂੰ ਸਫਲਿਆਂ ਕਰਨ ਵਾਸਤੇ ਗੁਰਮੁਖ ਪਿਆਰੇ ਮਾਇਆ ਨਾਲ ਸੇਵਾ ਕਰਦੇ ਹਨ। ਮਾਇਆ ਨਾਲ ਪਦਾਰਥ ਖਰੀਦ ਕੇ ਗੁਰੂ ਘਰ ਵਿੱਚ ਲੋੜੀਂਦੀਆਂ ਹੋਈਆਂ ਵਸਤੂਆਂ ਖਰੀਦ ਕੇ ਲਿਆ ਕੇ ਸੇਵਾ ਕਰਨੀ, ਜਾਂ ਸਮੇਂ ਦੇ ਮੁਤਾਬਕ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਸੀ ਕਿ ਭਾਈ ਜੋ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਕਰਨੀ ਚਾਹੁੰਦਾ, ਖੁਸ਼ੀਆਂ ਲੈਣੀਆਂ ਚਾਹੁੰਦਾ, ਉਹ ਸਾਡੇ ਪਾਸ ਵਧੀਆ ਤੋਂ ਵਧੀਆ ਘੋੜੇ ਖਰੀਦ ਕੇ ਲਿਆਓ, ਵਧੀਆ ਤੋਂ ਵਧੀਆ ਸ਼ਸਤਰ ਖਰੀਦ ਕੇ ਲਿਆਓ, ਸਾਡੀ ਪ੍ਰਸੰਨਤਾ ਹੋਵੇਗੀ। ਇਹ ਹੈ ਆਪਣੀ ਮਾਇਆ ਨੂੰ ਸਫਲ ਕਰਨ ਵਾਸਤੇ ਸੇਵਾ ਕਰਨੀ, ਔਰ ਫਿਜ਼ੀਕਲੀ ਆਪਣੇ ਸਰੀਰ ਨਾਲ ਸੇਵਾ ਕਰਨੀ। ਮਹਾਰਾਜ ਨੇ ਇਹ ਵੀ ਕਿਹਾ ਕਿ ਹੁਣ ਕੌਮ ਨੂੰ ਪੰਥ ਨੂੰ ਲੋੜ ਹੈ ਆਪਣੀਆਂ ਜਵਾਨੀਆਂ ਭੇਟਾ ਕਰੋ, ਨੌਜਵਾਨ ਅੱਗੇ ਆਉਣ ਅਤੇ ਸੇਵਾ ਦੇ ਵਿੱਚ ਹਿੱਸਾ ਪਾਉਣ। ਬਹੁਤ ਵੱਡੀ ਸੇਵਾ ਹੈ ਕੌਮ ਦੇ ਲੇਖੇ ਆਪਣੀ ਜ਼ਿੰਦਗੀ ਨੂੰ ਲਾ ਦੇਣਾ, ਆਪਣਾ ਸਰੀਰ ਹੀ ਨਿਸ਼ਾਵਰ ਕਰ ਦੇਣਾ, ਸਭ ਮੋਹ ਮਮਤਾ ਜਿਉਣ ਦੀ ਇੱਛਾ ਹੀ ਛੱਡ ਦੇਣੀ। ਮਰਨਾ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਕਿ ਮੌਤ ਦਾ ਕੋਈ ਖੌਫ ਨਹੀਂ ਹੈ, ਜਿਉਣ ਦੀ ਕੋਈ ਇੱਛਾ ਨਹੀਂ ਹੈ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇ ਤਾਂ ਕਿਛ ਖਾਏ, ਕਿ ਹੁਣ ਇਹ ਸੁੱਖ ਨਹੀਂ ਚੰਗੇ ਲੱਗਦੇ, ਸਭ ਕੁਝ ਹਰਾਮ ਲੱਗਦਾ ਜੇ ਸਾਡੀ ਇੱਜ਼ਤ ਨਹੀਂ ਹੈ, ਜੇ ਸਾਡੀ ਅਣਖ ਨਹੀਂ ਹੈ। ਸਾਡੇ ਗੁਰੂ ਨੇ ਵੰਗਾਰਿਆ ਹੈ ਕਿ ਸਾਡੀਆਂ ਜਵਾਨੀਆਂ ਚਾਹੀਦੀਆਂ, ਅਤੇ ਅਸੀਂ ਆਪਣੀਆਂ ਜਵਾਨੀਆਂ ਗੁਰੂ ਸਾਹਿਬ ਤੋਂ ਲੁਕਾ ਕੇ ਕੀ ਕਰਨੀਆਂ। ਭਵ ਸਾਗਰ ਕੇ ਤਰਨ ਕਹੋ ਤਰਨ ਅਵਸਥਾ ਆਹੇ, ਅਸੀਂ ਆਪਣੇ ਸਰੀਰ ਲੁਕਾ ਕੇ ਕੀ ਕਰਨੇ ਹਨ। ਈਵਨ ਜਿਹੜੇ ਬਜ਼ੁਰਗ ਸਰੀਰ ਹਨ ਉਹ ਵੀ ਜਵਾਨਾਂ ਦੀ ਤਰ੍ਹਾਂ, ਦੂਸਰੇ ਅਰਥਾਂ ਚ ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ, ਇਹ ਦੂਸਰੇ ਅਰਥਾਂ ਵਿੱਚ ਬੇਨਤੀ ਕੀਤੀ ਹੈ, ਤਾਂ ਹੀ ਪਹਿਲਾਂ ਇਹ ਕਹਿ ਦਿੱਤਾ ਕਿ ਪ੍ਰਤੱਖ ਗੁਰਮੁਖਾਂ ਨੂੰ ਹਉਮੈ ਨਹੀਂ ਹੁੰਦੀ, ਤੇ ਦੂਜਾ ਗੁਰਮੁਖ ਕਦੇ ਬੁੱਢੇ ਨਹੀਂ ਹੁੰਦੇ। ਵਾਹਿਗੁਰੂ ਜੀ ਦੀ ਜਿਨ੍ਹਾਂ ਤੇ ਕਿਰਪਾ ਹੈ, ਜਵਾਨਾਂ ਵਾਂਗ ਵੱਧ ਵੱਧ ਕੇ ਉਹ ਸੇਵਾ ਕਰਦੇ ਆ, ਕੌਮ ਦੀ ਸੇਵਾ ਚ ਆਪਣਾ ਹਿੱਸਾ ਪਾਉਂਦੇ ਆ। ਜਦੋਂ ਆਪਣਾ ਸਰੀਰ ਲੈ ਕੇ ਹਾਜ਼ਰ ਹੋ ਜਾਈਏ ਕਿ ਮਹਾਰਾਜ ਦਾਸ ਦਾ ਸਰੀਰ ਹਾਜ਼ਰ ਹੈ, ਗੱਲ ਲੰਬੀ ਹੋ ਜਾਏਗੀ। ਜਿਵੇਂ ਪਿਆਰੇ ਦਇਆ ਸਿੰਘ ਨੇ ਕਿਹਾ ਸੀ, ਜਦੋਂ ਦਇਆ ਰਾਮ ਸੀ, ਮਹਾਰਾਜ ਸਰੀਰ ਹਾਜ਼ਰ ਆ ਜੀ। ਮਹਾਰਾਜ ਕਹਿੰਦੇ ਕਦੀ ਲੜਿਆ ਜੰਗ ਕੀਤੀ ਆ, ਲੜੇਗਾ ਤੇ ਕਿਹਾ ਸੀ ਕਾਮ ਹਮਾਰਾ ਤੋਲੂ ਤੱਕੜੀ, ਇਹ ਕਵੀਆਂ ਨੇ ਇੱਦਾਂ ਲਿਖਿਆ ਉਸ ਸਮੇਂ ਦੇ ਭਾਵ ਨੂੰ, ਕਿ ਨੰਗੀ ਕਰਦ ਕਦੇ ਨਹੀਂ ਪਕੜੀ, ਚਿੜੀ ਉੱਡੇ ਡਰ ਸੇ ਮਰ ਜਾਊ, ਦੁਸ਼ਮਣ ਸੇ ਕੈਸੇ ਲੜ ਪਾਉ। ਆਪਣੀ ਸਹੀ ਗੱਲ ਦੱਸ ਦਿੱਤੀ ਕਿ ਮਹਾਰਾਜ ਉੱਠ ਕੇ ਮੈਂ ਖੜਾ ਹੋ ਗਿਆ ਤੁਹਾਡੀ ਕਿਰਪਾ ਨਾਲ, ਤੀਸਰਾ ਬਚਨ ਕੰਨਾਂ ਵਿੱਚ ਪਿਆ ਤੇ ਫਿਰ ਮੈਂ ਉੱਠਿਆ ਹਾਂ। ਮਹਾਰਾਜ ਇਹ ਕਮੀ ਹੈ ਕਿਉਂਕਿ ਕਦੀ ਲੜਾਈ ਨਹੀਂ ਕੀਤੀ, ਕਦੀ ਸਿਰ ਦਿੱਤਾ ਨਹੀਂ, ਸਿਰ ਲਿਆ ਨਹੀਂ। ਤੇ ਮਹਾਰਾਜ ਕਹਿੰਦੇ ਚੱਲ ਫਿਰ ਭਾਈ ਤੰਬੂ 'ਚ ਚੱਲ, ਤੇਰਾ ਵੀ ਡਰ ਦੂਰ ਕਰੀਏ। ਸੋ ਇਹ ਹੈ ਕੇਵਲ ਟੂਕ ਮਾਤਰ ਬੇਨਤੀ ਕਿ ਆਪਣਾ ਸਰੀਰ ਲੈ ਕੇ ਹਾਜ਼ਰ ਹੋ ਜਾਣਾ ਕਿ ਮਹਾਰਾਜ ਜੋ ਮਰਜ਼ੀ ਕਰੋ, ਇਹ ਸਰੀਰ ਤੁਹਾਡਾ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲੇ ਮਹਾਂਪੁਰਸ਼, ਉਹਨਾਂ ਦੀ ਇਹ ਗੱਲ ਤੁਸੀਂ ਪ੍ਰਤੱਖ ਸੁਣੀ ਹੋਈ ਆ, ਹਰ ਸਿੱਖ ਨੇ ਸੁਣੀ ਹੋਈ ਆ। ਉਹ ਕਹਿੰਦੇ ਸੀ ਸਿੰਘੋ ਅਥਵਾ ਖਾਲਸਾ ਜੀ, ਕੌਮ ਦੇ ਵਾਸਤੇ ਜਿਸ ਦੇ ਵਿੱਚ ਆਪਣਾ ਕੋਈ ਲੋਭ ਨਾ ਹੋਵੇ, ਜਿਸ ਵਿੱਚ ਆਪਣਾ ਕੋਈ ਲਾਲਚ ਨਾ ਹੋਵੇ, ਕੋਈ ਸਵਾਰਥ ਨਾ ਹੋਵੇ, ਤੇ ਜੇ ਕੌਮ ਵਾਸਤੇ ਲੜ ਕੇ ਸ਼ਹੀਦ ਹੋ ਜਾਈਏ, ਇਹ ਮਹਾਂਪੁਰਖਾਂ ਦੀ ਗੱਲ ਆ, ਰੱਬ ਦੇ ਪਿਆਰਿਆਂ ਦੀ ਗੱਲ ਹੈ, ਭਗਤ ਜਨਾਂ ਦੀ ਗੱਲ ਹੈ, ਬ੍ਰਹਮ ਗਿਆਨੀ ਗੁਰਸਿੱਖ ਦੀ ਗੱਲ ਹੈ ਕਿ ਕੌਮ ਦੀ ਖਾਤਰ ਧਰਮ ਦੀ ਖਾਤਰ ਲੜ ਕੇ ਸ਼ਹੀਦ ਹੋ ਜਾਈਏ। ਕਹਿੰਦੇ 10,000 ਵਰੇ ਦੀ ਤਪੱਸਿਆ ਇਹਦੇ ਬਰਾਬਰ ਨਹੀਂ ਪਹੁੰਚ ਸਕਦੀ। ਇਹ ਗੱਲ ਮੈਂ ਕੋਲੋਂ ਨਹੀਂ ਕਹਿ ਰਿਹਾ, ਆਪ ਜੀ ਸੁਣ ਲਿਓ ਜਿਨ੍ਹਾਂ ਨੇ ਨਹੀਂ ਸੁਣਿਆ ਹੋਇਆ, ਕਿ 10,000 ਵਰੇ ਦੀ ਤਪੱਸਿਆ ਵੀ ਇਹਦੇ ਬਰਾਬਰ ਨਹੀਂ ਹੋ ਸਕਦੀ। ਕਿਉਂਕਿ ਲੜ ਕੇ ਮਰਨਾ ਕੋਈ ਸੌਖੀ ਗੱਲ ਆ? ਵੱਡੇ ਵੱਡਿਆਂ ਦੇ ਤਰਾਹ ਨਿਕਲ ਜਾਂਦੇ ਆ, ਕਈ ਪਹਿਲਾਂ ਗੱਲਾਂ ਬੜੀਆਂ ਕਰਦੇ, ਸਮਾਂ ਆਉਣ ਤੇ ਫਿਰ ਪਿਛਾਂ ਹੋ ਜਾਂਦੇ ਆ, ਮਰਨੋਂ ਡਰਦੇ ਆ। ਮਹਾਰਾਜ ਨੇ ਬਾਣੀ ਚ ਲਿਖਿਆ ਕਿ ਦੁਨੀਆਂ ਮਰਨ ਤੋਂ ਡਰਦੀ ਆ, ਮਰਨਾ ਤੇ ਜਗਤ ਡਰੈ, ਸੰਸਾਰ ਮਰਨ ਤੋਂ ਡਰਦਾ, ਜੀਵਿਆ ਲੋੜ ਹੈ ਸਭ ਕੋਈ। ਹਰ ਇੱਕ ਤਾਂ ਜ਼ਿੰਦਗੀ ਚਾਹੁੰਦਾ ਹੈ, ਕਿਸੇ ਵੀ ਤਰ੍ਹਾਂ ਦੀ ਬੰਦਾ ਲੜਾਈ ਲੜ ਲਊ, ਪਰ ਜਦੋਂ ਇਹ ਲੱਗੇ ਕਿ ਹੁਣ ਸਿਰ ਲੱਗਣੇ ਨੇ ਸਿਰ, ਹੁਣ ਤੇ ਮਰਨਾ ਪੈਣਾ, ਤੇ ਉਦੋਂ ਬੰਦਾ ਪਛਾਂ ਹਟ ਜਾਂਦਾ ਕਿ ਮੈਂ ਥੋੜੀ ਘਣੀ ਸੇਵਾ ਤੇ ਕਰ ਸਕਦਾ, ਮਾਇਆ ਨਾਲ ਸੇਵਾ ਕਰ ਸਕਦਾ, ਲੰਗਰਾਂ ਚ ਸੇਵਾ ਕਰ ਸਕਦਾ, ਪਰ ਮੇਰੇ ਕੋਲ ਸਿਰ ਨਹੀਂ ਦਿੱਤਾ ਜਾਣਾ, ਮਰਿਆ ਨਹੀਂ ਜਾਣਾ। ਸਭ ਤੋਂ ਔਖਾ ਹੁੰਦਾ ਮਰਨਾ। ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਇਹ ਵੀ ਦੂਸਰੇ ਅਰਥਾਂ ਚ, ਦੂਜੇ ਭਾਵ ਦੇ ਵਿੱਚ, ਕਿ ਏਦਾਂ ਖਾਲਸਾ ਜੀ ਆ ਜਾਣਾ ਪ੍ਰੇਮ ਦੀ ਗਲੀ ਚ, ਪੰਥਾ ਪ੍ਰੇਮ ਨਾ ਜਾਣ ਆਈ ਭੁੱਲੀ ਫਿਰੈ ਗਵਾਰ। ਇਹ ਜਿਹੜੀ ਪ੍ਰੇਮ ਦੀ ਗਲੀ ਹੈ, ਪ੍ਰੇਮ ਦਾ ਰਸਤਾ ਹੈ, ਇਹਦੇ ਚ ਚੱਲ ਕੇ ਆ ਜਾਣਾ ਕਿ ਹੁਣ ਸਿਰ ਲੱਗ ਜਾਏ ਤੇ ਲਾ ਦੇਵਾਂਗੇ ਜੀ। ਬਾਬਾ ਦੀਪ ਸਿੰਘ ਜੀ ਵਰਗੇ ਵੀ ਤਾਂ ਗੁਰਸਿੱਖ ਮਹਾਂਪੁਰਸ਼ ਬ੍ਰਹਮ ਗਿਆਨੀ ਜੋਧੇ ਕੌਮ ਦੇ ਵਿੱਚ ਹੋਏ ਆ ਨਾ, ਸਿਰ ਲੱਗਿਆ ਤੇ ਲਾ ਦਿਆਂਗੇ ਇਹ ਗੱਲ ਨਹੀਂ ਕਹੀ, ਉਹਨਾਂ ਨੇ ਕਿਹਾ ਸਿਰ ਲਾਉਣਾ। ਉਹਨਾਂ ਨੇ ਇਹ ਨਹੀਂ ਕਿਹਾ ਕਿ ਜੇ ਲੋੜ ਪਈ ਤੇ ਸ਼ਹੀਦੀ ਪਾ ਜਾਵਾਂਗੇ, ਨਹੀਂ, ਸ਼ਹੀਦੀ ਪਾਉਣੀ ਆ। ਪਹਿਲਾਂ ਫੈਸਲਾ ਕਰਕੇ ਹੀ ਤੁਰੇ ਆ ਕਿ ਇਹ ਜਿਹੜਾ ਸਰੀਰ ਹੈ ਇਹ ਤੇ ਹਮੇਸ਼ਾ ਹੀ ਗੁਰੂ ਦਾ ਸੀ, ਤੇ ਅੱਜ ਸਾਡੇ ਕੌਮ ਦੇ ਮਹਾਨ ਅਸਥਾਨ ਵੱਲ ਕਿਸੇ ਨੇ ਭੈੜੀ ਨਿਗਾਹ ਕੀਤੀ ਆ। ਇਹ ਜਿਹੜਾ ਸ਼੍ਰੀ ਹਰਿਮੰਦਰ ਸਾਹਿਬ ਹੈ ਅੰਮ੍ਰਿਤ ਸਰੋਵਰ ਦੇ ਵਿੱਚ ਬਣਿਆ ਹੋਇਆ, ਇਹ ਜਿਹੜਾ ਸਾਹਮਣੇ ਬਣਿਆ ਹੋਇਆ ਸ਼੍ਰੀ ਅਕਾਲ ਤਖ਼ਤ ਸਾਹਿਬ ਹੈ, ਇਹ ਤਾਂ ਸਿੱਖਾਂ ਦਾ ਦਿਲ ਹੈ ਦਿਲ। ਜਦ ਕੋਈ ਇਹਨਾਂ ਪਾਵਨ ਅਸਥਾਨਾਂ ਨੂੰ, ਗੁਰੂ ਕੇ ਪਾਵਨ ਅਸਥਾਨ ਨੂੰ, ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਮਾੜੀ ਨਿਗਾਹ ਨਾਲ ਵੇਖਦਾ, ਜੇ ਕੋਈ ਇੱਥੇ ਚੋਟ ਮਾਰਦਾ ਹੈ ਤੇ ਸਿੱਖ ਦੇ ਦਿਲ ਤੇ ਚੋਟ ਵੱਜਦੀ ਆ, ਦਿਲ ਤੇ। ਤੇ ਸਾਡੇ ਦਿਲ ਤੇ ਕਿਸੇ ਨੇ ਚੋਟ ਮਾਰੀ ਹੋਵੇ ਤੇ ਸਾਡਾ ਬੁੱਢਾ ਬਾਬਾ, ਬੜਾ ਕੁਝ ਕਹਿਣ ਨੂੰ ਹੈ ਇਸ ਸੰਬੰਧ ਵਿੱਚ। ਗੁਰਮੁਖੋ, ਅਸੀਂ ਤੇ ਜਵਾਨ ਹੋ ਕੇ ਵੀ ਕਈ ਵਾਰ ਨਹੀਂ ਨਾ ਕੁਝ ਕਰਨ ਵਾਸਤੇ ਸੋਚਦੇ ਲੋਚਦੇ, ਤੇ ਸਾਡਾ ਬੁੱਢਾ ਬਾਪੂ ਮਹਾਂਪੁਰਖ ਬ੍ਰਹਮ ਗਿਆਨੀ ਯੋਧਾ ਆਤਰਥੀ ਸੂਰਮਾ 80 ਸਾਲ ਦੀ ਤਕਰੀਬਨ ਲਾਗੇ ਛਾਗੇ ਉਮਰ, ਤੇ ਉਦੋਂ ਫੈਸਲਾ ਕਰ ਲਿਆ ਕਿ ਸਿਰ ਦੇਣਾ ਸਿਰ, ਜੇ ਸਿਰ ਦਿੱਤਿਆਂ ਗੁਰੂ ਕੇ ਪਾਵਨ ਅਸਥਾਨਾਂ ਦੀ ਪਵਿੱਤਰਤਾ ਦੁਬਾਰਾ ਕਾਇਮ ਹੋ ਜਾਏ ਤੇ ਸੌਦਾ ਹੀ ਬੜਾ ਸਸਤਾ ਹੈ। ਤਨ ਗੰਦਗੀ ਕੀ ਕੋਠੜੀ, ਹਰ ਹੀਰਿਆਂ ਕੀ ਖਾਨ, ਜੇ ਸਿਰ ਦਿੱਤਿਆਂ ਹਰ ਮਿਲੈ, ਕਹਿੰਦੇ ਤੌ ਪੀ ਸਸਤਾ ਜਾਨ, ਗੱਲ ਹੀ ਕੋਈ ਨਹੀਂ ਆ। ਅਸੀਂ ਤਾਂ ਜਨਮ ਜਨਮ ਪਾ ਸਰਨ ਤੋ, ਉਹ ਕਹਿੰਦੇ ਜਨਮਾਂ ਜਨਮਾਂ ਚ ਮਹਾਰਾਜ ਸਾਨੂੰ ਸਰੀਰ ਮਿਲੇ ਤੇ ਇਹ ਨਿਸ਼ਾਵਰ ਕਰਦੇ ਰਹੀਏ ਜੀ, ਜਨਮਾਂ ਜਨਮਾਂ ਚ। ਅਸੀਂ ਤੇ ਜਨਮਾਂ ਜਨਮਾਂ ਤੋਂ ਲੈ ਕਰਕੇ ਆਪ ਜੀ ਦੇ ਹੀ ਸੇਵਕ ਹਾਂ, ਤੇ ਆਪ ਜੀ ਆਪਣੀ ਸੇਵਾ ਦੇ ਵਿੱਚ ਹੀ ਲਾਓ। ਸੋ ਏਦਾਂ ਇਹ ਸਰੀਰ ਨਿਸ਼ਾਵਰ ਕਰਨਾ ਕੌਮ ਦੇ ਵਿੱਚ ਕਿੰਨਿਆਂ ਨੇ ਕੀਤਾ ਹੈ, ਆਪਣਾ ਸਰੀਰ ਨਿਸ਼ਾਵਰ, ਨਹੀਂ ਪਰਿਵਾਰਾਂ ਦੀ ਪਰਵਾਹ ਕੀਤੀ। ਅਸੀਂ ਕਿੰਨੀਆਂ ਬਰਸੀਆਂ ਮਨਾਉਂਦੇ ਹਾਂ, ਕਿੰਨੇ ਸ਼ਹੀਦ ਸਿੰਘਾਂ ਦੇ ਦਿਹਾੜੇ ਮਨਾਉਂਦੇ ਹਾਂ, ਇੱਥੇ ਤਾਂ ਖਾਲਸਾ ਜੀ ਗਿਣਤੀ ਕੋਈ ਨਹੀਂ ਆ। ਇਹ ਗੁਰੂ ਸਾਹਿਬ ਦੀ ਸੇਵਾ ਦੇ ਪ੍ਰਕਰਨ ਵਿੱਚ ਦਾਸ ਬੇਨਤੀ ਕਰ ਰਿਹਾ ਕਿ ਸੇਵਾ ਗੁਰੂ ਦੀ ਕਿੰਨੇ ਤਰ੍ਹਾਂ ਦੀ ਆ। ਇੱਕ ਤਾਂ ਮਾਇਆ ਨਾਲ ਸੇਵਾ, ਇੱਕ ਸਰੀਰ ਕਰਕੇ ਲੰਗਰਾਂ 'ਚ ਸੇਵਾ, ਸੰਗਤਾਂ ਦੀ ਹੋਰ ਸੇਵਾ, ਝਾੜੂ ਮਾਰਨਾ, ਸਫਾਈਆਂ ਕਰਨੀਆਂ, ਬੜੇ ਤਰ੍ਹਾਂ ਦੀ ਸੇਵਾ, ਤੇ ਇੱਕ ਸਰੀਰ ਆਪਣਾ ਨਿਸ਼ਾਵਰ ਕਰ ਦੇਣਾ ਜਦੋਂ ਕੌਮ ਵੰਗਾਰੇ। ਜਦ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਵਾਜ਼ ਜਾਏ ਤੇ ਸਰੀਰ ਲੈ ਕੇ ਹਾਜ਼ਰ ਹੋ ਜਾਣਾ, ਦੱਸੋ ਜੀ ਮੇਰੇ ਜੁੰਮੇ ਕੀ ਸੇਵਾ ਹੈ, ਮੈਂ ਕੀ ਕਰ ਸਕਦਾ, ਜੋ ਮੈਨੂੰ ਆਗਿਆ ਹੋਵੇ ਮੈਂ ਉਸ ਆਗਿਆ ਵਿੱਚ ਚੱਲਾਂਗਾ। ਤੇ ਮਨ ਦੁਆਰਾ ਸੇਵਾ ਹੈ ਸਾਧ ਸੰਗਤ ਜੀ, ਵਾਹਿਗੁਰੂ ਭਜਨ ਕਰਨਾ, ਸਿਮਰਨ ਕਰਨਾ। ਸੋ ਵਾਹਿਗੁਰੂ ਜੀ ਦੀ ਸੇਵਾ ਹੋ ਗਈ ਨਾਮ ਜਪਣਾ, ਸਤਿਗੁਰਾਂ ਦੀ ਪ੍ਰਤੱਖ ਸੇਵਾ ਵੀ ਹੋ ਗਈ, ਸਤਿਗੁਰਾਂ ਦਾ ਹੁਕਮ ਮੰਨਣ ਰੂਪ ਸੇਵਾ, ਆਗਿਆ ਸਮ ਨਹੀਂ ਸਾਹਿਬ ਸੇਵਾ। ਸਭ ਤੋਂ ਵੱਡੀ ਸੇਵਾ ਹੁੰਦੀ ਆ ਹੁਕਮ ਮੰਨਣ ਦੀ,
ਸਤਿਗੁਰਾਂ ਦਾ ਹੁਕਮ ਮੰਨ ਲਿਆ ਤੇ ਇਹੀ ਸੇਵਾ, ਜਿੱਥੇ ਗੁਰੂ ਸਾਹਿਬ ਖੜਿਆ ਕਰਨ, ਇੱਕ ਸੇਵਕ ਗੁਰ ਪਾਸ, ਇੱਕ ਗੁਰ ਕਾਰੈ ਲਾਈਆ। ਜਿੱਧਰ ਸਤਿਗੁਰੂ ਜੀ ਹੁਕਮ ਕਰਨ, ਜਿੱਧਰ ਪੰਥ ਵੱਲੋਂ ਆਗਿਆ ਹੋਵੇ, ਆਗਿਆ ਮੰਨਣੀ ਹੀ ਸਭ ਤੋਂ ਵੱਡੀ ਸੇਵਾ, ਇਹ ਗੁਰਮਤ ਦਾ ਸਿਧਾਂਤ ਹੈ। ਤੇ ਤੀਸਰੀ ਸੇਵਾ ਹੈ ਖਾਲਸਾ ਜੀ, ਮਹਾਂਪੁਰਖ ਬ੍ਰਹਮ ਗਿਆਨੀ ਗੁਰਮੁਖਾਂ ਦੀ ਸੇਵਾ ਕਰਨੀ। ਇਹੋ ਜਿਹਾ ਵੀ ਕੋਈ ਵਿਰਲਾ ਤੇ ਲੱਭਦਾ ਬਹੁਤ ਵੱਡੇ ਭਾਗਾਂ ਨਾਲ ਆ, ਰੱਬ ਨਾਲ ਜਿਹੜਾ ਏਕਮੇਕ ਹੋਵੇ, ਰੱਬ ਨਾਲ ਜੁੜਿਆ ਹੋਇਆ ਹੋਵੇ, ਉਹਦੀ ਸੇਵਾ ਦਾ ਵੀ ਸਤਿਗੁਰਾਂ ਨੇ ਉਪਦੇਸ਼ ਕੀਤਾ। ਜਿੱਥੇ ਵਾਹਿਗੁਰੂ ਜੀ ਦੀ ਸੇਵਾ ਦਾ ਜ਼ਿਕਰ ਹੈ, ਜਿੱਥੇ ਸਤਿਗੁਰਾਂ ਦੀ ਸੇਵਾ ਦਾ ਜ਼ਿਕਰ ਹੈ, ਉੱਥੇ ਖਾਲਸਾ ਜੀ ਮਹਾਂਪੁਰਖਾਂ ਦੀ ਸੇਵਾ ਦਾ ਜ਼ਿਕਰ ਹੈ। ਕਬੀਰ, ਸੇਵਾ ਕਉ ਦੋਏ ਭਲੇ, ਏਕ ਸੰਤ ਇੱਕ ਰਾਮ। ਤੇ ਫਿਰ ਦੱਸਿਆ ਕਿ ਕੰਮ ਕੀ ਹੈ ਸੰਤ ਦਾ, ਮਹਾਂਪੁਰਖ ਦਾ। ਕਹਿੰਦੇ ਰਾਮ ਜੋ ਦਾਤਾ ਮੁਗਤ ਕੋ, ਸੰਤ ਜਪਾਵੈ ਨਾਮ। ਸੰਤ ਉਹ ਹੈ ਜਿਹੜਾ ਨਾਮ ਜਪਾਉਂਦਾ ਹੈ, ਜਿਹੜਾ ਆਪ ਦਿਨੇ ਰਾਤ ਵਾਹਿਗੁਰੂ 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 ਕਰਦਾ ਹੈ, ਤੇ ਜਿਹੜਾ ਵਾਹਿਗੁਰੂ ਵਾਹਿਗੁਰੂ ਕਰਨ ਦਾ ਹੀ ਉਪਦੇਸ਼ ਦਿੰਦਾ ਹੈ। ਸਤਿਗੁਰਾਂ ਦਾ ਉਪਦੇਸ਼ ਕਿ ਮਹਾਰਾਜ ਨੇ ਇਹੋ ਹੀ ਉਪਦੇਸ਼ ਦਿੱਤਾ ਭਾਈ, ਜੇ ਕਿਸੇ ਨੇ ਕਹਿਣਾ ਕਿ ਮਹਾਂਪੁਰਖੋ ਕੋਈ ਕਿਰਪਾ ਕਰੋ ਮੇਰੇ ਤੇ, ਭਾਈ ਸਾਡੇ ਸਾਰਿਆਂ ਤੇ ਕਿਰਪਾ ਕਰਨ ਵਾਲੇ ਗੁਰੂ ਸਾਹਿਬ ਆ। ਜੇ ਕਿਸੇ ਨੇ ਪੁੱਛਿਆ ਜੀ ਕਿਰਪਾ ਹੁੰਦੀ ਕਿਵੇਂ ਆ, ਰਾਹ ਦੱਸ ਦਿਓ, ਕਹਿੰਦੇ ਕਿਰਪਾ ਹੁੰਦੀ ਵਾਹਿਗੁਰੂ ਵਾਹਿਗੁਰੂ ਕੀਤੇ ਆ, ਨਾਮ ਜਪਿਆ, ਇਕਾਗਰ ਹੋਇਆ। ਸੋ ਕਿਸੇ ਨੂੰ ਵੀ ਆਪਣੇ ਨਾਲ ਨਹੀਂ ਜੋੜਨਾ, ਆਪਣੀ ਦੁਕਾਨ ਵੱਖਰੀ ਨਹੀਂ ਚਲਾਉਣੀ, ਹੱਟੀ ਨਹੀਂ ਚਲਾਉਣੀ, ਸਤਿਗੁਰਾਂ ਦੇ ਪਾਵਨ ਅਸਥਾਨ ਨਾਲ ਹੀ ਜੋੜਨਾ, ਨਾਮ ਜਪਾਉਣਾ, ਇਹ ਰੱਬ ਦੀ ਸੇਵਾ ਹੈ। ਇਹੋ ਜਿਹਾ ਸੰਤ ਮਿਲ ਜਾਏ ਤਾਂ, ਇਹੋ ਜਿਹਾ ਸਾਧੂ, ਤੇ ਉਹਦੀ ਸੇਵਾ ਉਹਦੇ ਹੁਕਮ ਮੁਤਾਬਕ, ਉਹਦੇ ਹੁਕਮ ਤੋਂ ਬਾਹਰ ਜਾ ਕੇ ਨਹੀਂ। ਜੇ ਅਸੀਂ ਕਹੀਏ ਨਾ ਕਿ ਰੱਬ ਦੇ ਪਿਆਰਿਆਂ ਕੋਲੋਂ ਸ਼ਾਇਦ ਅਸੀਂ ਖੋਹ ਕੇ ਕੁਝ ਲੈ ਲਵਾਂਗੇ, ਅਸੀਂ ਆਪਣੀ ਚਲਾਕੀ ਚੁਸਤੀ ਨਾਲ ਕੋਈ ਕੁਝ ਕਰਕੇ, ਤਾਂ ਨਹੀਂ ਮਿਲ ਸਕਦਾ। ਨਹੀਂ, ਉੱਥੇ ਵੀ ਉਹਨਾਂ ਦੀ ਆਗਿਆ ਵਿੱਚ ਰਹਿਣਾ ਹੀ ਸਾਧ ਸੰਗਤ ਦੀ ਸਭ ਤੋਂ ਵੱਡੀ ਸੇਵਾ ਹੁੰਦੀ ਹੈ। ਸਾਧੂ ਦੀ ਆਗਿਆ 'ਚ ਰਹਿਣਾ, ਰੱਬ ਦੇ ਪਿਆਰਿਆਂ ਨੂੰ ਉਹਦੇ ਜੀ ਕਹਿ ਕੇ ਬੁਲਾਉਣਾ ਵੀ ਬੜੀ ਵੱਡੀ ਸੇਵਾ ਹੁੰਦੀ ਆ। ਰੱਬ ਦੇ ਪਿਆਰਿਆਂ ਦਾ ਨਰਾਦਰ ਤੇ ਸੁਪਨੇ ਵਿੱਚ ਵੀ ਨਹੀਂ ਸੋਚਣਾ। ਸਾਧੂ ਮਹਾਂਪੁਰਖਾਂ ਦਾ ਨਰਾਦਰ ਤਾਂ ਸੁਪਨੇ ਵਿੱਚ ਵੀ ਗੁਰਸਿੱਖ ਨੇ ਖਿਆਲ ਨਹੀਂ ਕਰਨਾ ਹੈ। ਇਹਦੇ ਕੁਲਾਂ ਡੋਬ ਦਿੰਦੀ ਹੈ ਐਸੀ ਆਦਤ, ਰੱਬ ਦੇ ਪਿਆਰਿਆਂ ਦੀ ਕੋਈ ਨਿੰਦਿਆ ਕਰਨੀ। ਪਰ ਜੇ ਅਸੀਂ ਉਹ ਕੇਵਲ ਉਹਨਾਂ ਨੂੰ ਆਓ ਭਗਤ ਕਰੀਏ, ਉਹਨਾਂ ਦਾ ਸਤਿਕਾਰ ਕਰੀਏ, ਤੇ ਮਹਾਰਾਜ ਨੇ ਹਜ਼ੂਰ ਨੇ ਬਾਣੀ 'ਚ ਲਿਖਿਆ, ਹਜ਼ੂਰ ਕਹਿੰਦੇ ਜੇ ਕੋ ਜੀਓ ਕਹੈ ਉਹਨਾਂ ਕਹੋ ਜਮ ਕੀ ਤਲਬ ਨਾ ਹੋਈ। ਕਿ ਰੱਬ ਦੇ ਪਿਆਰਿਆਂ ਨੂੰ ਜੇ ਜੀ ਕਹਿ ਕੇ ਬੁਲਾਈਏ ਨਾ ਜੀ, ਤੇ ਤਾਂ ਵੀ ਜਮਾਂ ਦਾ ਸਖਤੀ ਵਾਲਾ ਹੁਕਮ ਨਹੀਂ ਆ ਸਕਦਾ। ਜਦੋਂ ਮਹਾਰਾਜ ਸਾਹਿਬ ਭਗਤਾਂ ਦੇ ਨਾਂ ਲਿਖਦੇ ਆ ਨਾ ਗੁਰਬਾਣੀ 'ਚ, ਤੇ ਬੜੇ ਅਦਬ ਨਾਲ ਲਿਖਦੇ ਆ, ਸਲੋਕ ਭਗਤ ਕਬੀਰ ਜੀਓ ਕੇ, ਬਾਣੀ ਗੁਰੂ ਅਰਜਨ ਦੇਵ ਜੀ ਲਿਖਾ ਰਹੇ ਆ, ਭਾਈ ਗੁਰਦਾਸ ਜੀ ਬਾਣੀ ਲਿਖ ਰਹੇ ਆ, ਤੇ ਬਾਣੀ ਦੇ ਸਲੋਕਾਂ ਦੀ ਸ਼ੁਰੂਆਤ ਹੁੰਦੀ ਹੈ, ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਭਗਤ ਕਬੀਰ ਸਾਹਿਬ ਜੀ ਦੇ ਸਲੋਕ ਆ ਰਹੇ ਆ, ਭਗਤ ਰਵਿਦਾਸ ਜੀ, ਇਹਨਾਂ ਗੁਰਮੁਖ ਰੱਬ ਦੇ ਪਿਆਰੇ, ਰੱਬ ਨਾਲ ਏਕਮੇਕ ਹੋਈਆਂ ਹੋਈਆਂ ਰੂਹਾਂ, ਰੱਬ ਦਾ ਰੂਪ, ਰੱਬ ਦਾ ਸਰੂਪ, ਉਹਨਾਂ ਨੂੰ ਜੀਓ ਕਹਿ ਕੇ ਬੁਲਾਉਣਾ ਹੈ ਬਾਣੀ ਦਾ। ਤੇ ਹਰ ਅੱਖਰ ਸਾਨੂੰ ਉਪਦੇਸ਼ ਦਿੰਦਾ ਹੈ, ਬਾਣੀ ਵਿੱਚ ਵਰਤਿਆ ਹੋਇਆ ਹਰ ਨਿਯਮ ਸਾਨੂੰ ਉਪਦੇਸ਼ ਦਿੰਦਾ ਹੈ ਕਿ ਇਹ ਰੱਬ ਦੇ ਪਿਆਰਿਆਂ ਨੂੰ ਜੀ ਕਹਿ ਕੇ ਬੁਲਾਉਣ ਨਾਲ ਵੀ ਬਹੁਤ ਵੱਡੀ ਸੇਵਾ ਹੈ, ਬਹੁਤ ਵੱਡਾ ਭਲਾ ਹੁੰਦਾ। ਰੱਬ ਦੇ ਪਿਆਰਿਆਂ ਦਾ ਕਦੇ ਵੀ ਨਿਰਾਦਰ ਨਹੀਂ ਕਰੀਦਾ ਹੈ। ਸੋ ਇੱਕ ਇਹ ਸਾਧੂ ਮਹਾਂਪੁਰਖਾਂ ਦੀ ਸੇਵਾ ਦਾ ਜ਼ਿਕਰ ਹੈ। ਤੇ ਖਾਲਸਾ ਜੀ, ਇੱਕ ਹੈ ਸਮਾਨ ਰੂਪ ਵਿੱਚ ਰੱਬ ਸਾਰਿਆਂ 'ਚ ਰਮਿਆ ਹੋਇਆ ਜਾਣ ਕੇ ਸੇਵਾ ਕਰਨੀ, ਪ੍ਰਾਣੀ ਮਾਤਰ ਦੀ ਸੇਵਾ, ਇਹ ਵੀ ਗੁਰੂ ਦੀ ਸੇਵਾ, ਪ੍ਰਾਣੀ ਮਾਤਰ ਦੀ ਸੇਵਾ, ਕਿ ਜਿੱਥੇ ਵੀ ਲੋੜ ਹੋਵੇ, ਜਿੱਥੇ ਵੀ ਜ਼ਰੂਰਤ ਹੋਵੇ। ਪਰ ਜਿੱਥੇ ਇਹ ਪ੍ਰਾਣੀ ਮਾਤਰ ਦੀ ਸੇਵਾ ਦਾ ਉਪਦੇਸ਼ ਹੈ, ਇਹਨਾਂ ਸੇਵਾਵਾਂ ਨੂੰ ਜੇ ਅਸੀਂ ਮਿਕਸ ਕਰ ਦਿਆਂਗੇ ਤੇ ਫਿਰ ਅਸੀਂ ਭੁਲੇਖੇ 'ਚ ਪੈ ਜਾਵਾਂਗੇ। ਜਦੋਂ ਪ੍ਰਾਣੀ ਮਾਤਰ ਦੀ ਸੇਵਾ ਕਰਨੀ ਹੈ ਤੇ ਉਦੋਂ ਆਪਣੀ ਅਕਲ ਦਾ ਪ੍ਰਯੋਗ ਜ਼ਰੂਰ ਕਰਨਾ, ਕਿਉਂਕਿ ਦੁਨੀਆਂ ਵਿੱਚ ਠੱਗੀ ਬਹੁਤ ਹੈ। ਕਈ ਵਾਰ ਬੰਦਾ ਲੋੜਵੰਦ ਹੁੰਦਾ ਨਹੀਂ ਪਰ ਲੋੜਵੰਦ ਬਣ ਕੇ ਦਿਸਦਾ ਹੈ ਕਿ ਮੈਂ ਲੋੜਵੰਦ ਹਾਂ, ਮੈਨੂੰ ਦੇ ਦਿਓ ਜਿਹੜਾ ਗੁਰੂ ਘਰ ਵਾਸਤੇ ਤੁਸੀਂ ਰੱਖਿਆ ਹੋਇਆ। ਤੇ ਆਪਣਾ ਦਸਵੰਧ ਹਰ ਇੱਕ ਤੋਂ ਅਸੀਂ ਨਿਸ਼ਾਵਰ ਨਹੀਂ ਕਰ ਸਕਦੇ। ਦਸਾਂ ਨੋਹਾਂ ਦੀ ਕਿਰਤ ਕੀਤੀ ਹੋਈ ਜਿਹੜੀ ਗੁਰੂ ਘਰ ਦੀ ਕਿਰਤ ਹੈ, ਉਹ ਗੁਰੂ ਘਰ ਦਾ ਹਿੱਸਾ ਹੈ ਸਾਡਾ। ਜਿਹੜਾ ਅਸੀਂ ਸਤਿਗੁਰਾਂ ਨੂੰ ਅਰਪਣ ਕਰਨਾ ਹੁੰਦਾ ਤੇ ਅਸੀਂ ਕਿਸੇ ਠੱਗ ਨੂੰ ਨਹੀਂ ਦੇ ਸਕਦੇ। ਜਿਹੜੇ ਲੋਕ ਠੱਗੀਆਂ ਕਰਦੇ ਆ, ਦਸਾਂ ਨੌਹਾਂ ਦੀ ਕਿਰਤ ਨਹੀਂ ਕਰਦੇ, ਜਿੱਥੇ ਸਿੱਖ ਕਿਰਤ ਵੀ ਕਰ ਰਿਹਾ ਹੋਵੇ ਪਰ ਫਿਰ ਵੀ ਲੋੜ ਹੋਵੇ ਉੱਥੇ ਸੇਵਾ ਕਰੋ। ਤੇ ਜਿਹੜੇ ਮੰਗਣ ਨੂੰ ਆਪਣੀ ਜੌਬ ਬਣਾ ਲੈਣ ਕਿ ਮੰਗਣ ਨਾਲ ਤੇ ਕੰਮ ਕਰਨ ਨਾਲੋਂ ਵੱਧ ਪੈਸੇ ਬਣ ਜਾਂਦੇ ਆ, ਇਹੋ ਜਿਹੇ ਲੋਕ ਦੁਨੀਆਂ ਵਿੱਚ ਹੈਗੇ ਆ। ਉਹ ਕਿੱਤਾ ਬਣਾ ਲੈਂਦੇ, ਧੰਦਾ ਬਣਾ ਲੈਂਦੇ ਮੰਗਣਾ, ਤੇ ਉੱਥੇ ਸਾਵਧਾਨ ਹੋਣਾ। ਉੱਥੇ ਸੇਵਾ ਕਰਕੇ ਇਹ ਨਹੀਂ ਸਮਝਣਾ ਗੁਰੂ ਦੀ ਸੇਵਾ ਕੀਤੀ ਆ, ਸਤਿਗੁਰਾਂ ਦੀ ਸੇਵਾ ਹੋ ਗਈ। ਉੱਥੇ ਜਦੋਂ ਐਸੀ ਸੇਵਾ ਦਾ ਸਮਾਂ ਹੋਵੇ ਤੇ ਗੁਰੂ ਸਾਹਿਬ ਕਹਿੰਦੇ ਅਕਲੀ ਸਾਹਿਬ ਸੇਵੀ ਹੈ, ਅਕਲੀ ਭਾਈ ਹੈ ਮਾਨ, ਜਿਹੜਾ ਦਾਨ ਕਰਦਾ ਲੋੜਵੰਦਾਂ ਦੀ ਸੇਵਾ ਕਰਦਾ ਸਤਿਕਾਰ ਤਾਂ ਉਹਨੂੰ ਮਿਲੇਗਾ ਹੀ ਮਿਲੇਗਾ। ਅਕਲੀ ਪੜ੍ਹ ਕੇ ਬੁੱਝੀ ਹੈ, ਅਕਲੀ ਕੀਚੈ ਦਾਨ, ਉੱਥੇ ਦਾਨ ਦਾ ਜ਼ਿਕਰ ਆ। ਇਹ ਦਾਨ ਅਸੀਂ ਗੁਰੂ ਘਰ ਵਿੱਚ ਨਹੀਂ ਕਰਦੇ, ਕਦੀ ਸਿੱਖ ਨੇ ਕਿਸੇ ਨੇ ਕਹਾਇਆ ਕਿ ਮੈਂ ਦਾਨੀ ਹਾਂ, ਇੱਥੇ ਦੇ ਦਾਨੀ ਗੁਰੂ ਸਾਹਿਬ ਜੀ ਆ। ਗੁਰੂ ਸਾਹਿਬ ਵਿੱਚ ਗੁਰੂ ਸਾਹਿਬ ਦੇ ਦਰ ਤੇ ਕੀਤੀ ਹੋਈ ਸੇਵਾ ਦਾਨ ਨਹੀਂ ਕਹਿਲਾਉਂਦੀ ਹੈ, ਉੱਥੇ ਦਾ ਸੇਵਕ ਵੱਡਿਆਂ ਭਾਗਾਂ ਵਾਲਾ ਆਪਣੇ ਆਪ ਨੂੰ ਸਮਝਦਾ ਹੈ। ਉੱਥੇ ਦਾ ਅਨਾਉਂਸਮੈਂਟ ਵਿੱਚ ਵੀ ਕਿਹਾ ਜਾਂਦਾ ਕਿ ਭਾਈ ਫਲਾਣੇ ਦੇ ਪਰਿਵਾਰ ਵੱਲੋਂ ਸੇਵਾ ਹੈ ਤੇ ਇਹ ਸੇਵਾ ਸਾਨੂੰ ਬਖਸ਼ਿਸ਼ ਕਰਕੇ ਤੇ ਧੰਨਵਾਦੀ ਬਣਾਓ, ਧੰਨਵਾਦੀ ਬਣਾਓ ਕਿ ਅਸੀਂ ਤੁਹਾਡਾ ਧੰਨਵਾਦ ਕਰੀਏ ਆਇਆਂ ਹੋਇਆਂ ਦਾ। ਇੱਥੇ ਦਾਨ ਨਹੀਂ ਅਸੀਂ ਕਰਦੇ, ਇੱਥੇ ਦੇ ਸੇਵਾ ਲੱਭ ਕੇ ਲਈ ਦੀ ਹੈ ਕਿ ਸ਼ੁਕਰ ਹੈ ਮਹਾਰਾਜ ਨੇ ਮੈਨੂੰ ਸੇਵਾ ਦਿੱਤੀ ਆ। ਤੇ ਜਿੱਥੇ ਸੇਵਾ ਵਾਸਤੇ ਸ਼ਬਦ ਦਾਨ ਵਰਤਿਆ ਹੈ ਉੱਥੇ ਬਾਹਰ ਜੋ ਲੋੜਵੰਦ ਆ ਤੇ ਲੋੜਵੰਦਾਂ ਦੀ ਸੇਵਾ ਦਾ ਜਿੱਥੇ ਜ਼ਿਕਰ ਹੈ ਉੱਥੇ ਕਿਹਾ ਕਿ ਸੋਚ ਕੇ ਧਿਆਨ ਨਾਲ, ਤੇ ਇੱਥੇ ਤੇ ਆਪਣੀ ਅਕਲ ਨਹੀਂ ਨਾ ਵਰਤਣੀ, ਇੱਥੇ ਤੇ ਗੁਰੂ ਦੀ ਮੱਤ ਹੀ ਚੱਲਣੀ ਆ, ਗੁਰੂ ਸਾਹਿਬ ਦੀ ਮੱਤ ਮੁਤਾਬਕ ਹੀ ਸੇਵਾ ਕਰਨੀ ਆ। ਤੇ ਬਾਹਰ ਵੀ ਸਤਿਗੁਰਾਂ ਦੀ ਬਖਸ਼ੀ ਹੋਈ ਮੱਤ ਵਿੱਚੋਂ ਹੀ ਜੋ ਗੁਰੂ ਸਾਹਿਬ ਨੇ ਕਿਰਪਾ ਕਰਕੇ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ, ਦਿਮਾਗ ਗੁਰੂ ਦਾ ਹੀ ਦਿੱਤਾ ਹੋਇਆ, ਤੇ ਇਹ ਗੁਰੂ ਦੇ ਦਿੱਤੇ ਹੋਏ ਦਿਮਾਗ ਦੀ ਹੀ ਵਰਤੋਂ ਕਰਕੇ ਜਦੋਂ ਬਾਹਰ ਸੇਵਾ ਕਰਨੀ ਹੈ ਤੇ ਖਿਆਲ ਰੱਖਣਾ ਹੈ ਉੱਥੇ ਅਕਲ ਦੀ ਵਰਤੋਂ ਕਰਕੇ, ਸਤਿਗੁਰਾਂ ਦੀ ਬਖਸ਼ੀ ਹੋਈ ਅਕਲ ਦੀ ਵਰਤੋਂ ਕਰਕੇ ਖਿਆਲ ਰੱਖਣਾ ਕਿ ਸਾਨੂੰ ਕੋਈ ਠੱਗ ਨਾ ਲਏ। ਜਿੱਥੇ ਲੋੜ ਹੀ ਨਾ ਹੋਵੇ ਉੱਥੇ ਨਾ ਅਸੀਂ ਦੇ ਦਈਏ, ਭਾਈ ਜਿੱਥੇ ਕੋਈ ਅਧਿਕਾਰੀ ਹੋਵੇ ਜ਼ਰੂਰਤ ਹੈ ਉੱਥੇ ਸੇਵਾ ਕਰੀਏ। ਸੋ ਰਹੋ ਵਿਚਾਰ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ, ਆਪ ਨਿਰੰਕਾਰ, ਆਪ ਪਰਮੇਸ਼ਰ ਜੀ ਕਿਰਪਾ ਕਰ ਰਹੇ ਆ। ਸੇਵਾ ਦਾ ਉਪਦੇਸ਼ ਹੈ ਭਾਈ, ਸੇਵਾ ਕਰੋ। ਜੇ ਸੇਵਾ ਨਾ ਨਾ ਕਰੀਏ ਤੇ ਗੁਰੂ ਸਾਹਿਬ ਦਾ ਉਪਦੇਸ਼ ਹੈ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲੱਗਾ, ਜੁਗ ਚਾਰੇ ਭਰਮਾਈ। ਜੇ ਇੱਦਾਂ ਸੋਚਦਿਆਂ ਸੋਚਦਿਆਂ ਕਿ ਕਰ ਲਵਾਂਗੇ ਸੇਵਾ, ਬਥੇਰੀ ਉਮਰ ਪਈ ਆ, ਕਰ ਲਵਾਂਗੇ, ਤੇ ਉਮਰਾਂ ਕਿਹੜੀਆਂ ਕਿਸੇ ਨੇ ਵੇਖੀਆਂ? ਕੋਈ ਅਥਾਰਟੀ ਲੈਟਰ ਤਾਂ ਹੈ ਨਹੀਂ, ਕੋਈ ਪ੍ਰਮਾਣ ਪੱਤਰ ਤਾਂ ਹੈ ਨਹੀਂ ਕਿ ਇੰਨਾ ਚਿਰ ਦੁਨੀਆਂ 'ਚ ਰਹਿਣਾ। ਤੇ ਫਿਰ ਵਾਹਿਗੁਰੂ ਜੀ ਦੀ ਸੇਵਾ ਤੋਂ ਬਿਨਾਂ, ਨਾਮ ਜਪੇ ਤੋਂ ਬਿਨਾਂ, ਮਨ ਕੀ ਮਨ ਹੀ ਮਾਹੇ ਰਹੀ ਨਾ ਹਰ ਸੇਵੇ, ਹਰੀ ਦਾ ਭਜਨ ਨਹੀਂ ਕੀਤਾ ਹੈ। ਤੇ ਚੋਟੀ ਕਾਲ ਗਈ, ਆ ਕੇ ਕਾਲ ਨੇ ਚੋਟੀ ਤੋਂ ਪਕੜ ਲਿਆ, ਤੇ ਇਸ ਤਰ੍ਹਾਂ ਨਾ ਕਿਤੇ ਹੋ ਜਾਏ। ਫਿਰ ਜੁਗ ਚਾਰੇ ਭਰਮਾਈ, ਜਿਹੜਾ ਚੌਹਾਂ ਯੁੱਗਾਂ ਵਾਲਾ ਸੰਸਾਰ ਹੈ, ਅਥਵਾ ਚਾਰ ਯੁੱਗ ਕਿਤੇ ਛੋਟੇ ਹੁੰਦੇ ਆ, ਵਿਦਵਾਨਾਂ ਨੇ ਲਿਖਿਆ 43 ਲੱਖ ਤੇ 20,000 ਵਰਾ ਹੁੰਦੀ ਆ ਚਾਰ ਯੁੱਗਾਂ ਦੀ, ਇਹ ਚਾਰ ਯੁੱਗਾਂ ਦੀ ਚੌਂਕੜੀ ਮੰਨੀ ਆ, ਇੱਦਾਂ ਗ੍ਰੰਥਾਂ 'ਚ ਲਿਖਿਆ ਹੋਇਆ 43 ਲੱਖ 20,000 ਵਰਾ। ਕਹਿੰਦੇ ਇਹ ਚਾਰ ਯੁੱਗ ਬਣਦੇ ਆ, ਤੇ ਚੌਹਾਂ ਯੁੱਗਾਂ ਵਿੱਚ ਬੰਦੇ ਨੂੰ ਭਰਮਣਾ ਪੈਂਦਾ ਹੈ ਜੇ ਸੇਵਾ ਤੋਂ ਖੁੰਝ ਗਿਆ। ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏਂਦਾ। ਸੋ ਇਸ ਵਾਸਤੇ ਸਤਿਗੁਰਾਂ ਦੀ ਸੇਵਾ ਕਰੀਏ, ਸਤਿਗੁਰਾਂ ਦੀ ਸੇਵਾ ਦਾ ਬੇਅੰਤ ਲਾਭ ਹੈ। ਜਿੰਨੀ ਇੱਥੇ ਨੰਨੇ ਅੱਖਰ ਦੇ ਥੱਲੇ ਹਲੰਤ ਲਿਖਿਆ, ਹਲੰਤ ਦਾ ਮਤਲਬ ਹੁੰਦਾ ਹਾਹਾ ਬੁਲਾਉਣਾ, ਭਾਵ ਨੰਨੇ ਅੱਖਰ ਨੂੰ ਭਾਰਾ ਬੋਲਣਾ। ਬਾਣੀ 'ਚ ਜਿਹੜਾ ਹਾਹਾ ਹੈ, ਇੱਕ ਤੇ ਪੂਰਾ ਹਾਹਾ ਹੁੰਦਾ ਤੇ ਇੱਕ ਅੱਖਰ ਦੇ ਚਰਨਾਂ 'ਚ ਹਾਹਾ ਹੁੰਦਾ ਹਲੰਤ ਦੇ ਰੂਪ ਦੇ ਵਿੱਚ, ਤੇ ਇੱਕ ਜਿਵੇਂ ਅਧਿਕ ਹੁੰਦਾ ਨਾ ਅਧਿਕ, ਤੇ ਉਸ ਟਾਈਪ ਦਾ ਅੱਖਰ ਦੇ ਚਰਨਾਂ ਥੱਲੇ ਹੋਣਾ ਉੱਪਰ ਨੂੰ ਅਧਿਕ ਟਾਈਪ ਦਾ। ਸੋ ਉੱਥੇ ਵੀ ਹਾਹਾ ਅਸੀਂ ਉਚਾਰਨ ਕਰਦੇ ਹਾਂ, ਇਸ ਤਰ੍ਹਾਂ ਪ੍ਰੋਨਾਂਸ ਕਰਦੇ ਹਾਂ। ਸੋ ਰਹੋ ਵਿਚਾਰ, ਜਿਨ੍ਹਾਂ ਨੇ ਵੀ ਓਪਨ ਸ਼ਬਦ ਆ ਨਾ, ਕਿਸੇ ਜਾਤ ਵਾਲੇ ਨੂੰ ਤਾਂ ਨਹੀਂ ਕਿਹਾ ਕਿ ਫਲਾਣੀ ਜਾਤ ਵਾਲਾ ਹੀ ਸੇਵਾ ਕਰਨ, ਫਲਾਣਿਆਂ ਤੇ ਕਿਰਪਾ ਹੋਣੀ ਫਲਾਣਿਆਂ ਤੇ ਹੀ। ਮਹਾਰਾਜ ਸੱਚੇ ਪਾਤਸ਼ਾਹ ਦਾ ਇੱਕ ਇੱਕ ਅੱਖਰ ਵਿਚਾਰਨ ਯੋਗ ਹੈ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਉੱਥੇ ਕਿਸੇ ਇੱਕ ਵਰਗ ਦੇ ਲੋਕਾਂ ਨੂੰ ਨਹੀਂ ਕਿਹਾ, ਇਹ ਓਪਨ ਸ਼ਬਦ ਲਿਖ ਦਿੱਤਾ ਕਿ ਜਿਨ੍ਹਾਂ ਨੇ ਵੀ, ਕੋਈ ਵੀ ਮਨੁੱਖ ਹੋਵੇ ਜਿਹੜਾ ਨਾਮ ਜਪੇਗਾ ਤੇ ਇੱਥੇ ਵੀ ਜਿਨੀ ਖਾਲਸਾ ਜੀ ਜਿਨ੍ਹਾਂ ਨੇ ਵੀ ਓਪਨ ਸ਼ਬਦ ਹੈ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਸੇਵਾ ਕੀਤੀ ਹੈ ਤੇ ਉਹਨਾਂ ਨੂੰ ਕੀ ਫਲ ਪ੍ਰਾਪਤ ਹੋਇਆ। ਮਹਾਰਾਜ ਪਿਆਰੇ ਸ਼ਬਦ ਵਰਤਦੇ, ਪਿਆਰੇ ਕਿੰਨੇ ਸਤਿਕਾਰ ਨਾਲ ਬੁਲਾਉਂਦੇ ਆ, ਪਿਆਰੇ ਪਿਆਰਿਆ ਕਹਿਣਾ ਕਿਸੇ ਨੂੰ, ਪਿਆਰਿਆ ਗੁਰਮੁਖਾ, ਪਿਆਰਿਓ ਰੱਬ ਦੇ ਪਿਆਰਿਓ। ਜਿਨ੍ਹਾਂ ਜਿਨ੍ਹਾਂ ਨੇ ਵੀ ਸਤਿਗੁਰੂ ਜੀ ਦੀ ਸੇਵਾ ਕੀਤੀ ਹੈ, ਤਿੰਨ ਕੇ ਸਾਸ ਤਰੇ, ਉੱਥੇ ਵੀ ਨੰਨੇ ਅੱਖਰ ਦੇ ਥੱਲੇ ਹਲੰਤ ਆ। ਹਜ਼ੂਰ ਕਹਿੰਦੇ ਉਹਨਾਂ ਦੇ ਸਾਥੀ ਵੀ ਤਰ ਜਾਂਦੇ ਆ। ਕਿੰਨੀ ਵੱਡੀ ਗੱਲ ਆ। ਇਸ ਵਚਨ ਨੂੰ ਸਮਝਣ ਦਾ ਯਤਨ ਕਰੀਏ ਗੁਰੂ ਸਾਹਿਬ ਦੀ ਕਿਰਪਾ ਨਾਲ ਕਿ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਦੇ ਸਾਥੀ ਵੀ ਤਰ ਗਏ। ਨਾਮ ਜਪਣ ਵਾਲੇ ਸੇਵਾ ਵਾਲੇ ਤੇ ਤਰੇ ਹੀ ਤਰੇ ਆ, ਸਾਥੀ ਕਿਵੇਂ ਤਰ ਗਏ ਜੀ? ਖਿਆਲ ਆਏਗਾ ਨਾ, ਸਾਥੀ ਕਿਵੇਂ ਤਰ ਗਏ? ਉਹਨਾਂ ਨੇ ਤਾਂ ਸੇਵਾ ਨਹੀਂ ਕੀਤੀ। ਗੱਲ ਤੇ ਹੈ ਕਿ ਜਿਨ੍ਹਾਂ ਨੇ ਸੇਵਾ ਕੀਤੀ ਆ, ਚਲੋ ਉਹਦੇ ਤਰ ਗਏ ਮੰਨ ਲਈਏ, ਤੇ ਸਾਥ ਕਿਵੇਂ ਤਰ ਗਏ? ਸਾਥ ਖਾਲਸਾ ਜੀ, ਜਿਸ ਵੇਲੇ ਅਸੀਂ ਗੁਰੂ ਘਰ ਵਿੱਚ ਆਉਂਦੇ ਹਾਂ ਤੇ ਸਤਿਗੁਰਾਂ ਦੇ ਗੁਰਸਿੱਖ ਗ੍ਰਿਸਤੀ ਭਗਤ ਜਿਹੜੇ ਆ, ਤੇ ਘਰ ਦੇ ਵਿੱਚੋਂ ਇੱਕ ਜੀ ਨੂੰ ਅਸੀਂ ਕਹਿੰਦੇ, ਜਦੋਂ ਮਹਾਂਪੁਰਖ ਕਹਿਣ ਕਿ ਸੇਵਾ ਚੱਲ ਰਹੀ ਆ ਜ਼ਰੂਰ ਆਓ, ਇੱਕ ਜਾਣਾ ਪਰਿਵਾਰ ਚੋਂ, ਤੇ ਉਹ ਇੱਕ ਜਾਣੇ ਦੇ ਘਰ ਦੇ ਕੰਮ ਦਾ ਜਿਹੜਾ ਪ੍ਰੈਸ਼ਰ ਹੁੰਦਾ ਦੂਜਿਆਂ ਜੀਆਂ ਦੇ ਪੈਂਦਾ ਨਾ, ਤੇ ਫਿਰ ਅਸੀਂ ਫੈਸਲਾ ਕਰਦੇ ਹਾਂ ਕਿ ਇੱਦਾਂ ਕਰੋ ਕਿ ਇੱਕ ਜਾਣਾ ਆਪਾਂ ਚੱਲ ਚੱਲੀਏ ਤੇ ਬਾਕੀ ਦਾ ਘਰ ਦਾ ਕੰਮ ਆਪਾਂ ਵੰਡ ਵਰਤ ਕੇ ਕਰ ਲੈਂਦੇ ਹਾਂ। ਉਹ ਜਿਹੜਾ ਸੇਵਾ ਕਰਨ ਗਿਆ ਹੋਇਆ ਨਾ ਸੇਵਾ ਕਰਨ, ਤੇ ਉਹਦੀ ਸੇਵਾ ਦਾ ਫਲ ਪਿੱਛੇ ਵੀ ਮਿਲ ਰਿਹਾ ਜਿਨ੍ਹਾਂ ਨੇ ਉਹਨੂੰ ਤੋਰਿਆ ਸੇਵਾ ਕਰਨ ਦੇ ਵਾਸਤੇ। ਜਿਸ ਵੇਲੇ ਪਤੀ ਪਤਨੀ ਵਿੱਚ ਇਹ ਗੱਲਬਾਤ ਹੁੰਦੀ ਆ, ਹੁਣ ਦੋਵੇਂ ਇਕੱਠੇ ਯਾਤਰਾ ਕਰਨ ਨਹੀਂ ਜਾ ਸਕਦੇ ਪਤੀ ਪਤਨੀ, ਜਾਂ ਦੋਵੇਂ ਸਤਸੰਗਤ ਵਾਸਤੇ ਕਿਸੇ ਖਾਸ ਕਾਰਨ ਕਰਕੇ ਟਾਈਮ ਨਹੀਂ ਕੱਢ ਸਕਦੇ, ਪਰ ਯਤਨ ਨਾਲ ਇੱਕ ਜਾਣਾ ਕੱਢ ਸਕਦਾ। ਤੇ ਉਸ ਵੇਲੇ ਪਤੀ ਪਤਨੀ ਫਿਰ ਦੋਨਾਂ ਚੋਂ ਇੱਕ ਜਾਣਾ ਡਿਸਾਈਡ ਕਰ ਲੈਂਦਾ ਕਿ ਜੇ ਦੋਵੇਂ ਨਹੀਂ ਤੇ ਆਪਾਂ ਇੱਕ ਜਾਣਾ ਜ਼ਰੂਰ ਜਾਈਏ। ਤੇ ਖਾਲਸਾ ਜੀ, ਉਹਦਾ ਵੀ ਤੇ ਲਾਭ ਉਹਨੂੰ ਮਿਲਣਾ ਨਾ ਜਿਹਨੇ ਤੋਰਿਆ ਘਰੋਂ। ਤੇ ਜੇ ਉਹ ਘਰ ਵਾਲੇ ਲੜ ਪੈਂਦੇ, ਕਹਿੰਦੇ ਘਰ ਦਾ ਬੋਝ ਕਿੰਨੇ ਸਾਹਮਣਾ, ਮੈਥੋਂ ਨਹੀਂ ਸਾਂਭਿਆ ਜਾਂਦਾ, ਮੈਂ ਨਹੀਂ ਕਰਨਾ, ਜੇ ਤੁਸੀਂ ਚੱਲੇ ਤਾਂ ਮੈਂ ਵੀ ਚੱਲੀ ਹਾਂ, ਫਰਜ਼ ਕਰ ਲਓ। ਵੈਸੇ ਸਿੱਖ ਕਰਦੇ ਤਾਂ ਨਹੀਂ ਇੱਦਾਂ, ਪਰ ਜੇ ਕਿਤੇ ਗੱਲ ਇੱਦਾਂ ਦੀ ਹੋ ਜਾਏ ਕਿ ਜੇ ਤੁਸੀਂ ਜਾਣਾ ਫਿਰ ਮੈਂ ਵੀ ਜਾਣਾ, ਦੋਵੇਂ ਰਹਿ ਗਏ, ਦੋਵੇਂ ਨਹੀਂ ਆ ਸਕਦੇ, ਪਤਾ ਕਿ ਪਿੱਛੇ ਮੱਝਾਂ ਨੂੰ ਪੱਠੇ ਕਿੰਨੇ ਪਾਉਣੇ, ਪਾਣੀ ਕਿੰਨੇ ਢਾਉਣਾ, ਦੁੱਧ ਕਿੰਨੇ ਚੋਣਾ, ਨਹੀਂ ਜਾ ਸਕਦੇ, ਫਿਰ ਦੋਵੇਂ ਰਹਿ ਗਏ। ਪਰ ਜੇ ਸਲਾਹ ਨਾਲ ਪਿਆਰ ਨਾਲ ਰਸਤਾ ਕੱਢ ਲਿਆ ਕਿ ਸੇਵਾ ਜ਼ਰੂਰ ਕਰਨੀ, ਆਪਾਂ ਇੱਕ ਜਾਣਾ ਚੱਲੀਏ, ਹੋਰ ਨਹੀਂ ਕੋਈ, ਤੇ ਬੱਚਾ ਆਪਣਾ ਜਾਂ ਭੇਜੀਏ, ਨਿਆਣਾ ਭੇਜੀਏ, ਸਿਆਣਾ ਜਿਹੜਾ ਸੇਵਾ ਕਰਨ ਦੇ ਯੋਗ ਆ। ਮਤਲਬ ਇਹ ਆ ਕਿ ਪਰਿਵਾਰ ਵਿੱਚੋਂ ਮੰਨਿਆ ਪਰਿਵਾਰ ਹੈ ਸਾਧਾਰ, ਘਰ ਵਿੱਚ ਚੰਗਾ ਜੀਆਂ ਨੂੰ ਉਪਦੇਸ਼ ਦੇ ਕੇ ਜਿੱਥੇ ਆਪ ਜੁੜਨਾ ਹੈ ਉੱਥੇ ਬੱਚਿਆਂ ਨੂੰ ਵੀ ਜੋੜਨਾ, ਆਪਣੇ ਪਰਿਵਾਰ ਨੂੰ ਵੀ ਜੋੜਨਾ ਬੜੇ ਪ੍ਰੇਮ ਨਾਲ। ਸੋ ਸਾਧ ਸੰਗਤ ਜੀ, ਇੱਦਾਂ ਜਿਹੜਾ ਸਾਥ ਰਹਿਣ ਵਾਲੇ ਜੀ ਆ ਨਾ, ਸਾਥ ਅਸੀਂ ਜੀਵਨ ਸਾਥੀ ਕਹਿੰਦੇ ਹਾਂ ਨਾ, ਤਿੰਨ ਕੇ ਸਾਥ ਤਰੇ, ਕੋਈ ਸ਼ੰਕਾ ਨਾ ਰਹਿ ਜਾਏ ਇਹਨਾਂ ਅਰਥਾਂ ਨੂੰ ਕਰਦਿਆਂ ਹੋਇਆਂ, ਤਿੰਨ ਕੇ ਸਾਥ ਤਰੇ ਤੇ ਜੀਵਨ ਸਾਥੀ ਹੁੰਦਾ ਨਾ, ਜਿਹੜੇ ਪਤੀ ਪਤੀ ਪਤਨੀ ਦਾ ਜਿਹੜਾ ਰਿਸ਼ਤਾ ਹੈ। ਸੋ ਇਸ ਤਰ੍ਹਾਂ ਇਹ ਸਾਥ ਤਰ ਜਾਂਦੇ ਆ, ਤੇ ਰੱਬ ਦੇ ਪਿਆਰਿਆਂ ਦਾ ਸਾਥ ਕਰਨ ਵਾਲੇ ਸੰਗਤ ਕਰਨ ਵਾਲੇ ਵੀ ਤਰਦੇ ਆ, ਕਿਉਂਕਿ ਜਿਹੜਾ ਸੇਵਾ ਕਰਕੇ ਆਇਆ ਨਾ, ਤੇ ਜਿਹੜਾ ਜਦੋਂ ਆਪਣੇ ਮਿੱਤਰਾਂ ਦੋਸਤਾਂ ਵਿੱਚ ਮਿਲਦਾ ਗਿਲਦਾ ਤੇ ਉੱਥੇ ਵੀ ਉਹ ਸੇਵਾ ਦੀਆਂ ਗੱਲਾਂ ਕਰਦਾ, ਕਹਿੰਦਾ ਭਾਈ ਕਿਤੇ ਜਾ ਕੇ ਸੇਵਾ ਕਰਕੇ ਵੇਖ, ਭਾਈ ਜਾ ਕਿਤੇ ਹਰਿਮੰਦਰ ਸਾਹਿਬ ਦਰਸ਼ਨ ਕਰਨ ਜਾ, ਉੱਥੇ ਤੇ ਪ੍ਰਕਰਮਾਂ 'ਚ ਜਾਂਦਿਆਂ ਸਾਰੀ ਠੰਡ ਪੈ ਜਾਂਦੀ ਆ। ਜੇ ਤੇ ਸਾਥ ਕੀਤਾ ਹੁੰਦਾ ਕਿਸੇ ਮਾੜੇ ਦਾ ਤੇ ਪ੍ਰੇਰ ਕੇ ਠੇਕੇ ਵੱਲ ਤੋਰ ਦਿੰਦਾ ਕਿ ਫਲਾਣੇ ਠੇਕੇ ਤੋਂ ਵਧੀਆ ਤੇ ਸਸਤੀ ਮਿਲਦੀ ਆ, ਫਿਰ ਤਾਂ ਉੱਧਰ ਜਾਣਾ ਸੀ ਨਾ। ਪਰ ਤਿੰਨ ਕੇ ਸਾਥ ਤਰੇ, ਜਦੋਂ ਰੱਬ ਦੇ ਪਿਆਰੇ ਦੀ ਸੰਗਤ ਹੋਈ, ਰੱਬ ਦੇ ਪਿਆਰੇ ਦਾ ਮਿਲਾਪ ਹੋਇਆ, ਉਹਨੇ ਹਰਿਮੰਦਰ ਸਾਹਿਬ ਨਾਲ ਜੋੜਿਆ, ਉਹਨੇ ਗੁਰੂ ਸਾਹਿਬ ਦੇ ਤਖ਼ਤ ਨਾਲ ਜੋੜਿਆ, ਉਹਨੇ ਸੰਗਤਾਂ ਨਾਲ ਜੋੜਿਆ, ਕਿਤੇ ਜਾ ਕੇ ਸੰਗਤ ਵਿੱਚ ਬੈਠ, ਕਿਤੇ ਵੇਖ ਆਨੰਦ, ਵੇਖ ਰਸ ਆਉਂਦਾ। ਰੱਬ ਦੇ ਪਿਆਰੇ ਦੀ ਸੰਗਤ ਕਰਨ ਦਾ ਸਦਕਾ ਤਿੰਨ ਕੇ ਸਾਥ ਤਰੇ, ਉਹ ਸਾਥੀ ਵੀ ਸਤਸੰਗੀ ਬਣ ਜਾਂਦੇ ਆ। ਰੱਬ ਦੇ ਪਿਆਰੇ ਜਿੱਥੇ ਆਪ ਖੰਡੇ ਦਾ ਅੰਮ੍ਰਿਤ ਛਕਦੇ ਆ, ਉੱਥੇ ਪ੍ਰੇਰ ਕੇ ਦੂਜਿਆਂ ਨੂੰ ਵੀ ਛਕਾਉਂਦੇ ਆ, ਸਾਥੀਆਂ ਨੂੰ ਤਾਰਦੇ ਆ ਨਾ। ਸੋ ਇਸ ਤਰ੍ਹਾਂ ਉਹਨਾਂ ਦੇ ਸਮੂਹ ਤਰ ਗਏ।
ਤਿੰਨਾ ਠਾਕ ਨਾ ਪਾਈਐ ਪਿਆਰੇ,
ਮਹਾਰਾਜ ਕਹਿੰਦੇ ਉਹਨਾਂ ਦੇ ਰੁਕਾਵਟ ਨਹੀਂ ਪੈ ਸਕਦੀ। ਠਾਕ ਠਾਕ ਨਾਮ ਰੁਕਾਵਟ ਹੁੰਦਾ, ਪ੍ਰਤੱਖ ਵੀ ਰੁਕਾਵਟਾਂ ਖਤਮ ਹੋ ਜਾਂਦੀਆਂ। ਮੰਨੈ ਮਾਰਗ ਠਾਕ ਨਾ ਪਾਏ, ਰੱਬ ਦੇ ਪਿਆਰਿਆਂ ਨੂੰ ਠਾਕ ਨਾ ਹੋਤੀ ਤਿੰਨੋ ਦਰ, ਜੇ ਹੋਵੋ ਸੋ ਪ੍ਰਸੰਨ, ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਧੰਨ ਧੰਨ। ਸਾਰੀਆਂ ਰੁਕਾਵਟਾਂ ਸਾਧ ਸੰਗਤ ਜੀ, ਪ੍ਰਲੋਕ ਦੇ ਰਸਤੇ ਦੀਆਂ ਰੁਕਾਵਟਾਂ, ਆਤਮਿਕ ਆਨੰਦ ਦੇ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ, अवस्था महान वाहिगुरु जी दे सरूप दे विच अभेद होना विकारां वल्लों पैदा कीतियां होईयां रुकावटां रब दे प्यारे नूं नहीं पैंदियां सिर उपर ठाडा गुरसूरा जिन्हां दे पिछे जिन्हां दी पिठ ते गुरु खड़ा है
अमृत रसन हरे
जिहड़े स्वास-स्वास नाम जपदे हन हरी दा अमृत नाम जिहड़े स्वास-स्वास जपदे आ उन्हां दीआं सब रुकावटां खत्म हुंदीआं जांदीआं खालसा जी कोई भी काम कार्ज शुरू करो वाहिगुरु वाहिगुरु करो अरदास करके शुरू करो बाद विच भी वाहिगुरु वाहिगुरु करते रहो जेड़े नाम जपदे आ उन्हां दीआं रुकावटां खत्म हुंदीआं बिघन बिनासन सब दुख नासन सतगुर नाम दृढ़ाया सतगुरां ने नाम दृढ़ करवाया होया कि रुकावटां खत्म कर लो बच्चे जेड़े पढ़दे आ भई जिन्ना समा पढ़ाई च लगता ठीक जिहड़ा आउण जाण लग्या समा लगता वाहिगुरु वाहिगुरु करते जाओ वाहिगुरु वाहिगुरु करते जाओ वड्डी देण दी लोड़ नहीं है करप्शन करन दी लोड़ नहीं है आपे नंबर सही आ जाणगे मेहनत करो ते नाम जपो होर ज्यादा कृपा होनी क्योंकि नाम जपन नाल मन एकाग्र हुंदा जदों मन एकाग्रता दे सहत होया पढ़ाई करांगे जो पढ़ांगे मन च बस जाएगा सो रुकावटां खत्म हो जाणगियां रुकावटां नंबर आउण च रुकावटां ही हुंदियां कि मेरे नहीं पॉइंट आ रहे नंबर नहीं आ रहे रुकावट है तो पढ़ाई करो नाल नाम जपो नाम जपन नाल मन एकाग्र हुंदा एकाग्र मन नाल पढ़ी हुई पढ़ाई मन विच वसदी है वह कदे वास्ते भुलदी नहीं है सो हजूर कृपा करके इत्थे फरमा रहे हन तिन्ना ठाक ना पाई है प्यारे प्यारे उन्हां नूं रुकावट नहीं कोई हुंदी उन्हां ने सब विघन नाश हो जांदे हन
बुढ़े पारे पै बिना प्यारे
जिन्हां दे रसना ते अमृत नाम वसिया होया है जिहड़े नाम नहीं जपदे खालसा जी ओ भारे हो जांदे आ पापां दे भार नाल उन्हां ने पापां दा भार ही सिर ते चक्किया होया निंदिया करन रूपी भार चक्किया होया जिन्हां ने खालसा जी ओ डुबदे आ हजूर कहिंदे हरुए हरुए तिर गए डूबे जिन सिर भार रब दे प्यारे हौले फुल वर्गे हुंदे आ उन्हां ने पाप नहीं कीता है पर तन दोख किश पाप न फेड़े जम जंदार न आवै नेड़े तृष्णा अगन प्रभ आप बुझाई नानक उदरे प्रभ शरण आई कृपा हो गई पर जिन्हां ने नाम नहीं जपया भारे हो गए ओ पापां दे भार नाल सो इस प्रकार ओ डुब गए हां जी
तारे नदर करे
जिन्हां ते नदर कर दित्ती है जो सत्संगी बन गए नाम जपन लग पे ओ तार दित्ते सब
ई तू है सालाहना प्यारे
रब दे प्यारे कहिंदे हन वाहिगुरु जी भावे सब कुछ दुनिया दा मिले फिर भी असि आप जी दी ही सिफत करनी है प्यारे जी
ई तेरी सालाह
और मन करके बाणी करके अथवा सुबह शाम हर समय अथवा दिने ते रात आप जी दी वडियाई करदे हां
रण बोहत पै डुबिया प्यारे
नाम रूपी जहाज तों बिना जिहड़ा डर रूप है संसार इहदे विच पाई डुबना हुंदा है गुरु दे पै रूपी बोहित जहाज तों बिना सतगुरां दा जिहड़ा निर्मल पै है इह जहाज दी न्याई है जिन्हां दे पास गुरु दा भय ना होवे गुरु घर तों ना डरदे होण बहुते लापरवाह हो जाण ते डुब जांदे हन ओ
कंधी पाए कहा
इथे पई कंधी किनारे ते जिवें रौला पै रहा है चीख चिहाड़ा पै रहा किवें लोक डुब रहे आ दुखी आ हाल पा रहा कर रहे पुकारां कर रहे हन
रहाओ
विश्राम दे के कहिंदे हन हजूर
सालाही सालाहना प्यारे
सलाहणे जोग परमात्मा है ते ओनू ही सलाहणा है वाहिगुरु जी सलाउण योग है वाहिगुरु जी तो बिना होर नहीं किसी की वडियाई करनी चापलोसी नहीं करनी है दुनिया ना सा लाहे जो मर वंज सी लोका ना सा लाहे जो मर खाक थी वाहो मेरे साहिबा वाहो गुरमुख सदा सा लाही है सच्चा वे प्रवाहो सो इस वास्ते सलाउणे योग वाहिगुरु है जिवें हजूर कहिंदे बंदना हर बंदना गुण गावो गोपाल राए सो इस वास्ते वाहिगुरु जी दा ही जो सिफत सलाह करनी वडियाई करनी है
दूजा अवर ना कोई
वाहिगुरु दे बराबर होर कोई है ही नहीं है परमात्मा एक ही है
मेरे प्रभ सलाहन से भले प्यारे
हे प्यारे जी जेड़े मेरे प्रभु दी सिफत सलाह करदे वडियाई करदे आ ओ सब तो भले बन गए चंगे बन गए
शब्द रते रंग होए
जेड़े शब्द विच अपने आप नूं रंग लैंदे बाणी च नाम विच उपदेश विच उहनां नूं महान आनंद प्राप्त होया है।
जिसकी संगत जे मिला प्यारे,
जिन्हां दा हिरदा रंगिया होया गुरमुख प्यारियां दा, नाम रंग दे नाल रंगिया होया है। जां कहो हर रंग लागू इस युग में, सो कहियत है सूरा, आत्म जिन्हें सगल वस तां कह जां का सतगुरु पूरा। एहो जे रब दे प्यारे रंगे हुए नाम रंग नाल, उना दी जे कित संगत मिल जाए, साथ मिल जाए,
रस लै तत विलोए,
उना नाल मिल के गुरमुखो तत विलोए, तत दा तत नू रिड़को, रब दे प्यारियां कोल जाके अपना समा वेस्ट ना करो, इधर उधर दियां गल्लां ना करो, गुरमुख प्यारियां दी संगत विच तत मिथ्या वस्तु जो है उदा विचार करना चाहिदा है। सती पहरी सत भला बहिया पढ़िया पास, उथे पाप पुन विचारिया कूड़ा घटै रास। रब दे प्यारियां दे कोल बहना ते उथे रब दियां गल्लां करनियां चाहीदियां, अपने हिरदे दियां गल्लां करिए, मन नूं किवें वस विच करना है, किवें टिकाउणा है, ये गलबात करिए, नाम दा रस आनंद सानू किवें आवे, ये पई तत नूं रिड़कना है, तत नूं रिड़क के फिर रस लैणा आत्मिक आनंद दा।
पत परवाना साच का प्यारे,
जिन्हां दे पास सच्चे नाम दा परवाना है, परवाना चिट्ठी हुंदी आ, जिवें साह संगत जी दुनियावी तौर ते वी जे वड्डे बंदे दी चिट्ठी लै जाइए ते रुकावटां नहीं ना पैंदियां, अपने आप सब कुछ ठीक हो जाता है। ये परवाना जिहड़ा है इहदी ताकत इन्नी हुंदी आ। परवाना राहदारी नूं वी कहिंदे आ, राहदारी अखरी अर्थ गुरमुख प्यारे करदे आ। परवाना राहदारी तो बिना गल नहीं ना बनती है, ते गुरु साहब दी राहदारी आ गुरु वाले होना, जिन्हां ने ते गुरु धारण कीता होया उन्हां दी राहदारी आ, उन्हां नूं कोई रुकावट नहीं हुंदी। सो इस प्रकार ये गुरु वाले होण रूप राहदारी लैके चलना है हमेशा वास्ते, नहीं तो कोई नहीं पुछदा साध संगत जी सतगुरु बाजो गुर नहीं कोई, निगुरे काहे नाउं बुरा, ऐसी हालत हुंदी आ। सो ये सतगुरां दा हुक्म जिन्हां ने मन्निया है, हुक्म मनन रूप जिन्हां दे पास परवाना है ये सच्चा, उन्हां दी फिर पत हुंदी है, इज्जत हुंदी है लोक परलोक विच।
नाम सच्चा निशान,
जिहड़ा सच्चा नाम जपिया है परमेश्वर दा, यही उन्हां दे पास मोर लगी हुई आ परवाने ते हुक्म मन के नाम जपिया जो
आया लिख लै जावना प्यारे।
ये जीव संसार दे विच आया है ते कर्मां नूं करके ते लिख के परलोक नूं लै जाना, जिहो जे कर्म कीते जिवे इह कर्म कमावंदा तिवे इह फल ते।
हुक्मी हुक्म पछाण,
इस वास्ते भाई वाहिगुरु जी हुक्मी है, ओहदे हुक्म नूं पछाणो, ओहदी आग्या नूं समझणा करो।
गुरबिन हुक्म ना बूझिए प्यारे,
परमेश्वर दे हुक्म दा किवें पता लगे कि रब दा हुक्म के है, रबी आग्या की है, इस गल दा पता किवें लगे, ता हजूर कहिंदे गुरु नूं पुछिए, गुरु नूं रब दे हुक्म नूं गुरु साहिब जी दसदे आ, सतगुरां दे पासों बूझिए समझिए।
साचे साचा तान,
साचे साचा तान, ओ वाहिगुरु सच्चा है, ओहदा तान जिहड़ा है बल ओ भी सच्चा है, शक्ति सच्ची है, झूठी नहीं।
हुक्म अंदर निम्मिया प्यारे,
महाराज हुण हुक्म दसदे आ कि वाहिगुरु दे हुक्म दे विच जीव निम्मिया, जदों माता पिता दा संजोग हुंदा ते उस वेले कहिंदे आ जिन्नी पूरी सृष्टि आ ना उस दौड़ दे विच इन्ने जीव हुंदे आ कि माता दा सानू उधर मिल जाए, गोद जिहड़ी है मिल जाए, ये स्थान प्राप्त हो जाए जन्म लैण वास्ते, जिन्नी पूरी सृष्टि आ तकरीबन शब्द आ पूरी सृष्टि, इन्ने जीव उस दौड़ विच हुंदे आ ते उहनां दे विचों साडी इक जिहड़ी आ साध संगत दी वारी आउंदी आ। इसे वास्ते बार बार कहा ना भाई ये अपना समा संभाल लो, ये बार बार नहीं जे मिलना, जिवें जिस रेस विच सारी सृष्टि दौड़े ते साडा नंबर लग जाए, इदां खालसा जी मनुखा जन्म दा प्राप्त होना है। वाहिगुरु दे हुक्म दे विच फिर आ गया,
हुक्म है उधर मजार,
फिर वाहिगुरु दे हुक्म विच ओदी मर्यादा च ओदी आग्या विच इहदा माता दे पेट विच उधर विच गर्भ विच वसना होया।
हुक्म है अंदर जम्मिया प्यारे,
फिर 9 महीने माता दे पूरे होण तों 10वें विच एंट्री हो गई, 10 महीने कह दिता जांदा, 10 ही महीने गुरु साहिब ने बाणी च लिखिया। ਸੋ ਇਸ ਤਰ੍ਹਾਂ ਫਿਰ ਹੁਕਮ ਦੇ ਵਿੱਚ ਜੰਮ ਪਿਆ ਇਹ ਪੈਦਾ ਹੋ ਗਿਆ ਬੱਚੇ ਦੇ ਰੂਪ ਵਿੱਚ
ਸਿਰ ਕੈ ਭਾਰ
ਜਿਸ ਵੇਲੇ ਪੈਦਾ ਹੋਇਆ ਉਲਟਾ ਸੀ ਇਹ ਸਿਰ ਪਰ ਨੇ
ਗੁਰਮੁਖ ਦਰਗਿਹ ਜਾਣੀ ਐ ਪਿਆਰੇ
ਭਾਈ ਜਿਨ੍ਹਾਂ ਨੇ ਆ ਕੇ ਗੁਰੂ ਵਾਲੇ ਬਣ ਕੇ ਸੰਸਾਰ ਦੇ ਵਿੱਚ ਨਾਮ ਜਪਿਆ ਸਤਿਗੁਰਾਂ ਦੀ ਆਗਿਆ ਵਿੱਚ ਰਹੇ ਸਤਿਗੁਰਾਂ ਦੁਆਰਾ ਹੁਕਮ ਨੂੰ ਜਿਨ੍ਹਾਂ ਨੇ ਪਛਾਣ ਲਿਆ ਉਹ ਦਰਗਾਹ ਵਿੱਚ ਫਿਰ ਅੱਗੇ ਪਰਲੋਕ ਵਿੱਚ ਸਤਿਕਾਰੇ ਜਾਂਦੇ ਹਨ
ਚੱਲੇ ਕਾਰਜ ਸਾਰ
ਮਨੁੱਖਾ ਜਨਮ ਨੂੰ ਸਵਾਰਨ ਰੂਪੀ ਜਿਹੜਾ ਕਾਰਜ ਹੈ ਇਹ ਸਵਾਰ ਕੇ ਗੁਰਮੁਖ ਜਾਂਦੇ ਹਨ ਪਰਲੋਕ ਨੂੰ ਸੱਚਖੰਡ ਨੂੰ
ਹੁਕਮੇ ਅੰਦਰ ਆਇਆ ਪਿਆਰੇ
ਹੁਕਮ ਦੇ ਵਿੱਚ ਹੀ ਇਹ ਜੀਵ ਆਇਆ ਸੀ ਦੁਨੀਆਂ ਵਿੱਚ
ਹੁਕਮੇ ਜਾਦੋ ਜਾਏ
ਹੁਕਮ ਸਮਝਾ ਰਹੇ ਹਨ ਕਿ ਭਾਈ ਹੁਕਮ ਦੇ ਵਿੱਚ ਫਿਰ ਇਹ ਜਾਣ ਵਾਲਾ ਜਾਂਦਾ ਹੈ ਜਾਦੋ ਜਾਏ ਜਾਣ ਵਾਲਾ ਜਾਂਦਾ ਹੈ ਇਹ ਜਿਹੜਾ ਜੀਵ ਹੈ
ਹੁਕਮੇ ਬੰਨ ਚਲਾਈ ਹੈ ਪਿਆਰੇ
ਇਹ ਸਾਧ ਸੰਗਤ ਜੀ ਹੁਕਮ ਤਾਂ ਜਾਣਦਾ ਹੈ ਪਰ ਬੰਦਾ ਹੁਕਮ ਮੰਨਦਾ ਨਹੀਂ ਜਾਣ ਵੇਲੇ ਕੌਣ ਰੈਡੀ ਹੁੰਦਾ ਪਰ ਲੋਕ ਨੂੰ ਜਾਣ ਵੇਲੇ ਮਰਨ ਤੋਂ ਤਾਂ ਸਾਰੀ ਦੁਨੀਆਂ ਡਰਦੇ ਆ ਜਿਸ ਵੇਲੇ ਲੈਣ ਵਾਸਤੇ ਗਣ ਆ ਜਾਂਦੇ ਆ ਭੇਜੇ ਹੋਏ ਜੀਵ ਜਮਦੂਤ ਆ ਜਾਂਦੇ ਆ ਇਹ ਨਹੀਂ ਜਾਂਦਾ ਜਾਣ ਵਾਸਤੇ ਰਾਜੀ ਨਹੀਂ ਹੈ ਫਿਰ ਉਹ ਬੰਨ ਕੇ ਲੈ ਕੇ ਜਾਂਦੇ ਆ ਮੌਤ ਕਹਿੰਦੇ ਆ ਨਾ ਬੰਨ ਕੇ ਲੈ ਜਾਂਦੇ ਬੰਦਾ ਜਾਂਦਾ ਨਹੀਂ ਜਾਣ ਵਾਸਤੇ ਰਾਜੀ ਨਹੀਂ ਹੁੰਦਾ ਪਰ ਬੰਨ ਕੇ ਲੈ ਗਏ ਇਸ ਨੂੰ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ
ਮਨਮੁਖ ਲਹਿ ਸਜਾਏ
ਫਿਰ ਅੱਗੇ ਛੁਟਕਾਰਾ ਨਹੀਂ ਹੁੰਦਾ ਕਈ ਕਹਿੰਦੇ ਛੁੱਟ ਗਿਆ ਮਰ ਗਿਆ ਵਿਚਾਰਾ ਨਹੀਂ ਨਹੀਂ ਅਜੇ ਤੇ ਕੰਮ ਸ਼ੁਰੂ ਹੋਇਆ ਜੇ ਮਾੜੇ ਕਰਮ ਕੀਤੇ ਆ ਫਿਰ ਦਰਗਾਹ ਚ ਸਜ਼ਾ ਮਿਲਦੀ ਆ ਕੀਤੇ ਹੋਏ ਕਰਮਾਂ ਦੀ ਜਿਵੇਂ ਬਾਣੀਆਂ ਹਿਸਾਬ ਕਰਦਾ ਨਾ ਮਹਾਰਾਜ ਨੇ ਕਿਹਾ ਧਰਮ ਰਾਜਾ ਬਾਣੀਆਂ ਲੇਖਾ ਮੰਗਾ ਬਾਣੀਆਂ ਜਿੱਦਾਂ ਬਾਣੀਆਂ ਪਲੇ ਪਲੇ ਦਾ ਹਿਸਾਬ ਕਰਦਾ ਇੱਕ ਦੁੱਕਾ ਨਹੀਂ ਛੱਡਦਾ ਏਦਾਂ ਧਰਮ ਰਾਜਾ ਹਿਸਾਬ ਕਰਦਾ ਫਿਰ ਕੀਤੇ ਹੋਏ ਕਰਮਾਂ ਦਾ ਫਲ ਪਾਉਂਦਾ ਜੀਵ
ਹੁਕਮੇ ਸ਼ਬਦ ਪਛਾਣੀ ਐ ਪਿਆਰੇ
ਵਾਹਿਗੁਰੂ ਜੀ ਦੀ ਰਜਾ ਚ ਵਾਹਿਗੁਰੂ ਦੇ ਹੁਕਮ ਵਿੱਚ ਵਾਹਿਗੁਰੂ ਜੀ ਦੀ ਮਰਜ਼ੀ ਵਿੱਚ ਸਤਿਗੁਰਾਂ ਦੁਆਰਾ ਸ਼ਬਦ ਨੂੰ ਹੁਕਮ ਨੂੰ ਪਛਾਣੀਏ ਜਾਣੀਏ ਜਦੋਂ
ਦਰਗਹ ਪੈਦਾ ਜਾਏ
ਤੇ ਦਰਗਾਹ ਵਿੱਚ ਗੁਰਮੁਖ ਪਿਆਰੇ ਫਿਰ ਸਤਿਕਾਰੇ ਜਾਂਦੇ ਆ ਪਹਿਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ਰੱਬ ਦੇ ਪਿਆਰਿਆਂ ਨੂੰ ਸਰੋਪਾ ਦੇ ਕੇ ਸਾਧ ਸੰਗਤ ਜੀ ਮਿਲਿਆ ਜਾਂਦਾ ਵੈਸੇ ਸਾਡੀ ਗੁਰੂ ਘਰ ਦੀ ਹੁਣ ਮਰਿਆਦਾ ਜਦੋਂ ਅਸੀਂ ਵਧਾਈਗੀ ਦਿੰਦੇ ਹਾਂ ਤੇ ਸਰੋਪਾ ਦਿੰਦੇ ਹਾਂ ਪਰ ਬਾਣੀ ਵਿੱਚ ਜਿਹੜਾ ਸਰੋਪੇ ਦਾ ਜ਼ਿਕਰ ਹੈ ਉੱਥੇ ਹੈ ਮਿਲਣ ਲੱਗਿਆਂ ਸਰੋਪਾ ਦੇਣਾ ਜਦੋਂ ਮਿਲਣਾ ਆਪਣੇ ਨਾਲ ਉਦੋਂ ਸਰੋਪਾ ਜਿਹੜਾ ਹੈ ਉਹ ਪ੍ਰਾਪਤ ਹੋਣਾ ਪ੍ਰੇਮ ਪਟੋਲਾ ਤੈ ਸਹਿ ਦਿੱਤਾ ਢੱਕਣ ਕੂ ਪਤ ਮੇਰੀ ਮਹਾਰਾਜ ਆਪਣੇ ਨਾਲ ਮੇਲਦੇ ਹਨ ਪ੍ਰੇਮ ਦਾ ਇਹ ਦੇ ਕੇ ਬਸਤਰ ਸਰੂਪ
ਹੁਕਮ ਗਣਤ ਗਣਾਈ ਐ ਪਿਆਰੇ
ਇਹ ਰੱਬ ਦੀ ਆਗਿਆ ਹੀ ਆ ਕਿ ਜਿਹੜੇ ਕੰਮ ਕੀਤੇ ਆ ਉਹਦੀ ਗਿਣਤੀ ਨੂੰ ਫਿਰ ਆਗਿਆ ਵਿੱਚ ਗਿਣਿਆ ਜਾਂਦਾ ਹੈ ਅੱਗੇ ਪ੍ਰਲੋਕ ਵਿੱਚ
ਹੁਕਮ ਹੋਮੈ ਦੋਏ
ਤੇ ਹੋਮੈ ਵਾਲੇ ਦੁਆਸ਼ ਵਾਲੇ ਜਿਹੜੇ ਹਨ ਜਿਵੇਂ ਇਹਨਾਂ ਨੂੰ ਕਰਮਾਂ ਦੀ ਸਜ਼ਾ ਮਿਲਣੀ ਆ ਸੋ ਇਹ ਵੀ ਵਾਹਿਗੁਰੂ ਜੀ ਦੀ ਆਗਿਆ ਵਿੱਚ ਹੁਕਮ ਵਿੱਚ ਹੈ
ਹੁਕਮ ਭਵੈ ਭਵਾਈ ਐ ਪਿਆਰੇ
ਸੰਸਾਰ ਦੇ ਚੱਕਰ ਵਿੱਚ ਭੌਣੀ ਜਿਹੜੀ ਸੰਸਾਰ ਦੀ ਹੈ ਇਹਦੇ ਵਿੱਚ ਫਿਰ ਪਾਉਂਦਾ ਹੈ
ਔਗਣ ਮੁੱਠੀ ਰੋਏ
ਇਹ ਔਗਣਾ ਵਿੱਚ ਲੁੱਟੀ ਹੋਈ ਸ੍ਰਿਸ਼ਟੀ ਫਿਰ ਰੋਂਦੀ ਹੈ ਦੁਖੀ ਹੁੰਦੀ ਹੈ
ਹੁਕਮ ਸੰਜਾਪੈ ਸਾਹ ਕਾ ਪਿਆਰੇ
ਇਹ ਪਿਆਰੇ ਜੀ ਗੁਰਸਿੱਖ ਜਿਹੜੇ ਸਾਹ ਦਾ ਪ੍ਰਮਾਤਮਾ ਦੇ ਹੁਕਮ ਨੂੰ ਪਛਾਣਦੇ ਸਤਿਗੁਰੂ ਜੀ ਦੁਆਰਾ
ਸੱਚ ਮਿਲੈ ਵਡਿਆਈ ਹੋਏ
ਉਹਨਾਂ ਨੂੰ ਸੱਚ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਲੋਕ ਪ੍ਰਲੋਕ ਵਿੱਚ ਵਡਿਆਈ ਹੁੰਦੀ ਗੁਰਮੁਖਾਂ ਦੀ
ਆਖਣ ਔਖਾ ਆਖੀ ਐ ਪਿਆਰੇ
ਭਾਈ ਪਰਮੇਸ਼ਰ ਦਾ ਨਾਮ ਬੜਾ ਔਖਾ ਹੋ ਰਿਹਾ ਜੀਵਾਂ ਦੇ ਤਾਂ ਹੀ ਜਪਣਾ
ਕਿਉਂ ਸੁਣੀਐ ਸੱਚ ਨਾਮ
ਤੇ ਨਾਮ ਨੂੰ ਕਿਵੇਂ ਸੁਣ ਇਹਨਾਂ ਦੇ ਕੋਲੋਂ ਸੁਣਿਆ ਵੀ ਨਹੀਂ ਜਾਂਦਾ
ਜਿੰਨੇ ਸੋ ਸਲਾਹਿਆ ਪਿਆਰੇ
ਇਹ ਪਿਆਰੇ ਜਿਨ੍ਹਾਂ ਨੇ ਉਸ ਵਾਹਿਗੁਰੂ ਜੀ ਨੂੰ ਸਲਾਹਿਆ ਹੈ ਵਡਿਆਈ ਕੀਤੀ ਹੈ ਕਥਾ ਕੀਤੀ ਸੁਣੀ ਹੈ
ਹੋਂ ਤਿੰਨ ਬਲਹਾਰ ਜਾਓ
ਉਹਨਾਂ ਗੁਰਮੁਖਾਂ ਤੋਂ ਸਦਕੇ ਬਲਹਾਰ ਜਾਂਦੇ ਹਾਂ
ਨਾਉ ਮਿਲੇ ਸੰਤੋਖੀਆਂ ਪਿਆਰੇ
ਇਹ ਨਾਮ ਦੀ ਦਾਤ ਤਾਂ ਸੰਤੋਖ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਨੇ ਨਾਮ ਪ੍ਰਾਪਤ ਕਰ ਲਿਆ ਨਾਮ ਜਪਿਆ ਉਹ ਸੰਤੋਖੀ ਬਣ ਗਏ
ਨਦਰੀ ਮੇਲ ਮਿਲਾਓ
ਵਾਹਿਗੁਰੂ ਦ੍ਰਿਸ਼ਟੀ ਕਰਕੇ ਆਪਣੇ ਨਾਲ ਮੇਲ ਲੈਂਦਾ ਆਪਣੇ ਮਿਲਾਪ ਵਿੱਚ
ਕਾਇਆ ਕਾਗਜ ਜੇ ਥੀ ਐ ਪਿਆਰੇ
ਜੇ ਕਾਇਆ ਦੇਹੀ ਜਾਂ ਬੁੱਧੀ ਜਿਹੜੀ ਹੈ ਇਹ ਕਾਗਜ਼ ਦੀ ਨਿਆਈ ਬਣ ਜਾਏ
ਮਨ ਮਸਵਾਣੀ ਧਾਰ
ਜਿਹੜਾ ਮਨ ਹੈ ਇਹਨੂੰ ਤੇ ਦਵਾਤ ਬਣਾ ਲੈਣਾ ਹੈ ਇਸ ਤਰ੍ਹਾਂ ਉਪਦੇਸ਼ ਨੂੰ ਧਾਰ ਕੇ
ਲਲਤਾ ਲੇਖਣ ਸੱਚ ਕੀ ਪਿਆਰੇ।
ਲਲਤਾ ਜਿਹੜੀ ਰਸਨਾ ਹੈ ਇਹ ਲੇਖਣੀ ਕਲਮ ਬਣਾ ਲੈਣੀ ਹੈ, ਸੱਚ ਬੋਲਣ ਵਾਲੀ ਜ਼ਬਾਨ ਜਿਹੜੀ ਹੈ।
ਹਰ ਗੁਣ ਲਿਖੋ ਵਿਚਾਰ,
ਹਰੀ ਦੇ ਗੁਣਾਂ ਨੂੰ ਵਿਚਾਰ ਕੇ ਲਿਖਣਾ ਹੈ ਬੁੱਧੀ ਵਿੱਚ।
ਧੰਨ ਲੇਖਾਰੀ ਨਾਨਕਾ ਪਿਆਰੇ,
ਹਜ਼ੂਰ ਕਹਿੰਦੇ ਧੰਨ ਹੈ ਲਿਖਾਰੀ ਗੁਰਮੁਖ ਪਿਆਰਾ।
ਸਾਜ ਲਿਖੇ ਉਰ ਧਾਰ,
ਜਿਹੜੇ ਆਪਣੇ ਹਿਰਦੇ ਵਿੱਚ ਸੱਚੇ ਨਾਮ ਦੇ ਲੇਖੇ ਨੂੰ ਲਿਖਦੇ ਹਨ, ਜਿਹੜੇ ਆਪਣੀ ਬੁੱਧ ਵਿੱਚ ਵੀ ਨਾਮ ਦਾ ਹੀ ਲੇਖਾ ਲਿਖਦੇ ਆ, ਰਸਨਾ ਨਾਲ ਜਪਣ ਰੂਪ। ਇਹ ਰਸਨਾ ਜਿਹੜੀ ਹੈ ਇਹ ਸਾਧ ਸੰਗਤ ਜੀ ਲਲਤਾ ਜੋ ਹੋ ਗਈ ਕਲਮ ਹੋ ਗਈ, ਤੇ ਵਾਹਿਗੁਰੂ ਵਾਹਿਗੁਰੂ ਕਰਨਾ ਇਹ ਆਪਣੀ ਬੁੱਧੀ ਵਿੱਚ ਲਿਖੀ ਜਾਣਾ, ਮਨ ਵਿੱਚ ਵਸਾਈ ਜਾਣਾ ਹੈ। ਇਹ ਪਰਮ ਪਵਿੱਤਰ ਉਪਦੇਸ਼ ਮਹਾਰਾਜ ਸਾਹਿਬ ਨੇ ਬਖਸ਼ਿਆ ਹੈ। ਬਹੁਤ ਸਾਰੀਆਂ ਭੁੱਲਾਂ ਚੁੱਕਾਂ ਹੋਣੀਆਂ ਸੁਭਾਵਿਕ ਹਨ, ਬਖਸ਼ਣਹਾਰ ਹਨ ਗੁਰੂ ਸਾਹਿਬ ਜੀ, ਔਰ ਗੁਰੂ ਕਾ ਖਾਲਸਾ ਬਖਸ਼ਣ ਯੋਗ ਹੈ ਬਖਸ਼ ਲੈਣਾ। ਇੱਕ ਬੇਨਤੀ ਹੈ ਕਿ 11 ਤਰੀਕ ਤੋਂ ਲੈ ਕੇ 14 ਤਰੀਕ ਤੱਕ ਪਿੰਡ ਵਾਂ ਵਿਖੇ ਇਹਨਾਂ ਗੁਰਮੁਖ ਪਿਆਰਿਆਂ ਦੀ, ਭਾਈ ਤਾਰਾ ਸਿੰਘ ਵਾਂ ਜੀ, ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਹ ਪ੍ਰਬੰਧਕ ਜਨਾਂ ਵੱਲੋਂ ਬੇਨਤੀ ਹੈ ਕਿ ਸਭ ਸੰਗਤਾਂ ਨੋਟ ਕਰ ਲੈਣ। ਸੋ ਆਓ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਮਾਇਆ ਕਾਗਦ ਜੇ ਥੀਐ ਪਿਆਰੇ, ਮਨ ਮਸਵਾਣੀ ਧਾਰ, ਲਲਤਾ ਲੇਖਣ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ, ਧੰਨ ਲੇਖਾਰੀ ਨਾਨਕਾ ਪਿਆਰੇ, ਸਾਚ ਲਿਖੈ ਉਰ ਧਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।